छुदी प्रतिपदा दिन को गुरता तिलक दीन अर्जन को चढ़े दूज के देवस कृपाल आन पहुंचे गोइंदवाल।
वाहिगुरु जी का खालसा
वाहिगुरु जी की फतेह।
हर गुण पढ़िए हर गुण गुनिए हर हर नाम कथा नित सुनिए मिल सत संगत हर गुण गावो जग भौ जल दुत्तर तरिया जियो। परम सत्कार योग सन्मान योग गुरु का खास रूप गुरु खालसा सत संगत पतत पावन भगत वचल कृपा निदान अनाथ नाथ जगत गुरु सतगुर बाणी पुरख पुरखोत्तम बाणी स्यों चित लावै गो गुरबाणी सुनत मेरा मन द्रव्या मन पीना निज कर आवै गो। तन तन श्री गुरु ग्रंथ साहिब जी महाराज गुरुदेव जी दे पावन पवित्र चरणा कमलां च संध्या समय दे दवाना च हाजरियां भर के सतगुरु जी दा पावन इतिहास तन तन श्री गुरु रामदास साहिब जी महाराज जी दी पवित्र पावन जीवन कथा बहुत ही अदब सत्कार नाल श्रद्धा नाल आप जी सरवण कर रहे और बहुत ही श्रद्धा भावना नाल महाकवि कविराज भाई साहब भाई संतोख सिंह जी ने इस पावन कथा नू श्री गुर प्रताप सूरज ग्रंथ विच लिखिया है। धन गुरु रामदास साहब जी महाराज जी नाल बाबा पृथ्वी चंद जी इस गल ते झगड़ा कर रहे ने कि गुरता गद्दी तुसी मैनू नहीं दिती मैं तुहाडा वड्डा पुत्र हां और मैं तुहाडी बड़ी सेवा कीती। गुरु अर्जन देव जी तां 2 साल लाहौर ही रहे उन्होंने घर की कोई खबर सार नहीं ली। उन्हां 2 सालां विच गुरु घर की आमदन खर्च वो सब मैं ही संभाली रखिया। हजारां संगतां आउंदियां सन उन्हां आईयां होईयां हजारां संगतां की संभाल करनी उन्हां दी रहायश का प्रबंध करना गुरु के लंगरां विच लंगर का प्रबंध करना ये सारी जिम्मेवारी हुण तक मैं निभाउंदा रहा। तुसी तां सिर्फ नाम मात्र दे गुरु से जिम्मेवारी सारी मैं निभाई है पर तुसी गुरियाई तो मैनू बिरवा रखिया है और जिस समय गुरियाई देण दा समा आया ते तुसी गुरु अर्जन साहब नू सद के गुरियाई उन्हां नू दे दित्ती। मैं किसी ताकतवर बादशाह नाल मेल करके तुहानू प्यो पुत्रां नू दोहां नू सजा दिया फिर तुहानू पता लगेगा कि मेरे नाल द्वेष करन दा फल की है। जगत गुरु गुरु रामदास साहब जी नू एहो जे लफ्ज भी वरते पृथ्वी चंद ने। भाई संतोख सिंह जी कहंदे जिहड़े लिखे नहीं जा सकते एहो जे कौड़े बोल बोले ने जिहड़े मैं लिख नहीं सकदा ते ना ही तुसी सुन सकदे। जदों हदों जद वध बाबा पृथ्वी चंद जी गुरु साहब जी नूं कबूल बोले फिर गुरु रामदास साहब ने वचन किया जा पृथ्वी साडे मूंह ना लगी चला जा इसके इथों। ਤੇ ਅੱਗੋਂ ਪ੍ਰਿਥਵੀ ਚੰਦ ਨੇ ਜਵਾਬ ਦਿੱਤਾ, ਜੇ ਤੁਸੀਂ ਮੇਰੇ ਮੂੰਹ ਨਹੀਂ ਲੱਗਦੇ ਤੇ ਮੈਂ ਤੁਹਾਡੇ ਮੂੰਹ ਨਹੀਂ ਲੱਗਦਾ, ਤੁਸੀਂ ਵੀ ਮੇਰੇ ਮੂੰਹ ਨਾ ਲੱਗੋ। ਤੁਸੀਂ ਜੇ ਮੈਨੂੰ ਤਿਆਗਦੇ ਹੋ ਤੇ ਮੈਂ ਤੁਹਾਨੂੰ ਤਿਆਗਿਆ। ਇਹ ਕਹਿ ਕੇ ਪ੍ਰਿਥਵੀ ਚੰਦ ਉੱਚੀ ਉੱਚੀ ਬੋਲਦਾ ਹੋਇਆ ਆਪਣਿਆਂ ਮਹੱਲਾਂ ਚ ਚਲਾ ਗਿਆ। ਇਧਰ ਗੁਰੂ ਰਾਮਦਾਸ ਸਾਹਿਬ ਨੇ ਵਿਚਾਰ ਕੀਤੀ ਕਿ ਇੱਥੇ ਰਹਿਣਾ ਸਹੀ ਨਹੀਂ ਹੈ, ਠੀਕ ਨਹੀਂ ਹੈ। ਪ੍ਰਿਥਵੀ ਚੰਦ ਜੋ ਝਗੜਾਲੂ ਬਿਰਤੀ ਵਾਲਾ, ਉਹਨੇ ਰੋਜ਼ ਇੱਥੇ ਝਗੜਾ ਹੀ ਕਰਨਾ। ਵਿਚਾਰ ਕੀਤੀ ਕਿ ਅਸੀਂ ਗੋਇੰਦਵਾਲ ਸਾਹਿਬ ਚੱਲੀਏ, ਬੀਬੀ ਭਾਨੀ ਨੂੰ ਸੱਦ ਕੇ ਵੀ ਹੁਕਮ ਕੀਤਾ, ਭਾਨੀ ਜੀ ਤਿਆਰੀ ਕਰੋ, ਤੁਹਾਡੇ ਪੇਕੇ ਪਰਿਵਾਰ ਸ੍ਰੀ ਗੋਇੰਦਵਾਲ ਸਾਹਿਬ ਆਪਾਂ ਸਵੇਰੇ ਚੱਲਣਾ। ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਰੀ ਤਿਆਰੀ ਕਰਵਾ ਲਈ। ਰਾਤੋ ਰਾਤ ਸਾਰੀਆਂ ਤਿਆਰੀਆਂ ਹੋ ਗਈਆਂ। ਅੰਮ੍ਰਿਤ ਵੇਲੇ ਜੋ ਸਤਿਗੁਰਾਂ ਦਾ ਨਿਤਨੇਮ ਹੈ, ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਨੇ ਉੱਠ ਕੇ ਇਸ਼ਨਾਨ ਪਾਨ ਕਰਕੇ ਆਪਣੇ ਨਿਜਾ ਆਨੰਦ ਵਿਚ ਸਮਾਧੀ ਵਿਚ ਸੁਰਤੀ ਨੂੰ ਟਿਕਾਇਆ ਹੈ। ਕੁਝ ਸਮਾਂ ਬੈਠਣ ਤੋਂ ਬਾਅਦ ਜਦੋਂ ਦੋ ਘੜੀਆਂ ਰਾਤ ਰਹਿੰਦੀ ਸੀ, ਤਾਂ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਪਰਿਵਾਰ ਸਮੇਤ ਮਾਤਾ ਭਾਨੀ ਜੀ ਔਰ ਗੁਰੂ ਅਰਜਨ ਸਾਹਿਬ ਨੂੰ ਪਹਿਲਾਂ ਅੱਗੇ ਟੋਰ ਦਿੱਤਾ ਵੀ ਤੁਸੀਂ ਪਹਿਲਾਂ ਅੱਗੇ ਚਲੇ ਜਾਓ। ਪਿੱਛੋਂ ਆਪ ਗੁਰੂ ਰਾਮਦਾਸ ਸਾਹਿਬ ਜੀ ਨੇ ਤਿਆਰੀ ਕੀਤੀ ਤੇ ਆਪਣੀ ਸਵਾਰੀ ਤੇ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਚੱਲ ਪਏ ਨੇ। ਆਓ ਇਸ ਤੋਂ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਕਿਉਂ ਪਈ ਭਾਦਰੋਂ ਸੁਦੀ ਪ੍ਰਤਿਪਦਾ ਦਿਨ ਕੋ, ਗੁਰਤਾ ਤਿਲਕ ਦੀਨ ਅਰਜਨ ਕੋ।
ਭਾਦਰੋਂ ਸੁਦੀ ਦੀ ਏਕਮ ਤਰੀਕ ਨੂੰ, ਭਾਦਰੋਂ ਸੁਦੀ ਏਕਮ ਨੂੰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਗੁਰਿਆਈ ਦਿੱਤੀ। ਭਾਦਰੋਂ ਸੁਦੀ ਏਕਮ ਵਾਲੇ ਦਿਨ ਗੁਰਤਾ ਗੱਦੀ ਦਿੱਤੀ ਹੈ।
ਜੜੇ ਦਿਓਸ ਕੇ ਕਿਰਪਾਲ ਆਨ ਪਹੁੰਚੇ ਗੋਇੰਦਵਾਲ।
ਭਾਦਰੋਂ ਸੁਦੀ ਏਕਮ ਵਾਲੇ ਦਿਨ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਗੁਰਿਆਈ ਦਾ ਤਿਲਕ ਦਿੱਤਾ ਹੈ। ਏਕਮ ਦਾ ਦਿਨ ਬੀਤ ਗਿਆ, ਭਾਦਰੋਂ ਸੁਦੀ ਏਕਮ ਦੀ ਰਾਤ ਵੀ ਬੀਤ ਗਈ, ਭਾਦਰੋਂ ਸੁਦੀ ਦੋ ਦਾ ਜਿਹੜਾ ਦਿਨ ਹੈ ਉਹ ਚੜ ਆਇਆ। ਜਦੋਂ ਭਾਦਰੋਂ ਸੁਦੀ ਦੋ ਦਾ ਦੂਜ ਦਾ ਦਿਨ ਆਇਆ ਤੇ ਦੂਜ ਵਾਲੇ ਦਿਨ ਕਿਰਪਾਲੂ ਸਤਿਗੁਰੂ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚਾਲੇ ਪਾ ਦਿੱਤੇ, ਯਾਨੀ ਕਿ ਉਸ ਤੋਂ ਅਗਲੇ ਦਿਨ ਜਿਸ ਦਿਨ ਗੁਰਿਆਈ ਦਿੱਤੀ ਹੈ ਉਸ ਤੋਂ ਅਗਲੇ ਦਿਨ ਭਾਦਰੋਂ ਸੁਦੀ ਦੂਜ ਵਾਲੇ ਦਿਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਏ ਔਰ ਸ੍ਰੀ ਗੋਇੰਦਵਾਲ ਸਾਹਿਬ ਜੀ ਮਹਾਰਾਜ ਜੀ ਚੱਲ ਕੇ ਪਹੁੰਚੇ ਹਨ।
ਕੁਛ ਕਰੇ ਦਿਨ ਪ੍ਰਵਿਸ਼ੇ ਪੁਰ ਮੈਂ,
ਕੁਝ ਕੁ ਦਿਨ ਹਾਲੇ ਰਹਿੰਦਾ ਸੀ, ਸ਼ਾਮ ਨਹੀਂ ਸੀ ਪਈ, ਹਨੇਰਾ ਨਹੀਂ ਸੀ ਪਿਆ, ਕੁਝ ਕੁ ਦਿਨ ਹਾਲੇ ਬਾਕੀ ਰਹਿੰਦਾ ਸੀ। ਜਦੋਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਰਿਵਾਰ ਸਮੇਤ ਗੁਰਸਿੱਖਾਂ ਸਮੇਤ ਸ੍ਰੀ ਗੋਇੰਦਵਾਲ ਸਾਹਿਬ ਚ ਪ੍ਰਵੇਸ਼ ਕੀਤਾ ਹੈ,
ਦੇਖਤ ਹਰਖ ਪਰੇ ਗੁਰ ਉਰਮੈ,
ਸਤਿਗੁਰੂ ਜੀ ਨੇ ਜਾ ਕੇ ਜਦੋਂ ਗੋਇੰਦਵਾਲ ਸਾਹਿਬ ਦਰਬਾਰ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਦਾ ਹਿਰਦਾ ਬੜਾ ਪ੍ਰਸੰਨ ਹੋਇਆ। ਵੱਡਿਆਂ ਸਤਿਗੁਰਾਂ ਦਾ, ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਦਰਬਾਰ, ਜਿੱਥੇ ਰਹਿ ਕੇ ਗੁਰੂ ਰਾਮਦਾਸ ਸਾਹਿਬ ਜੀ ਨੇ 22 ਸਾਲ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਕੀਤੀ ਹੈ, ਉਸ ਅਸਥਾਨ ਦੇ ਦਰਸ਼ਨ ਕਰਕੇ ਇਕ ਵਾਰ ਗੁਰੂ ਰਾਮਦਾਸ ਸਾਹਿਬ ਜੀ ਦਾ ਹਿਰਦਾ ਅਤ ਆਨੰਦ ਦੇ ਨਾਲ ਭਰਿਆ ਹੈ।
ਜਾਈ ਚੁਬਾਰੇ ਬੰਧਨ ਠਾਨੇ,
ਸਤਿਗੁਰੂ ਜੀ ਚੱਲ ਕੇ ਚੁਬਾਰਾ ਸਾਹਿਬ ਪਹੁੰਚੇ ਹਨ। ਚੁਬਾਰਾ ਸਾਹਿਬ ਉਹ ਜਗ੍ਹਾ ਹੈ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਆਰਾਮ ਕਰਦੇ ਸਨ। ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਘੰਟਿਆਂ ਬੱਧੀ ਖਲੋ ਕੇ ਕਿੱਲੀ ਫੜ ਕੇ ਤਪ ਕਰਦੇ ਸਨ, ਚੁਬਾਰਾ ਸਾਹਿਬ ਉਹ ਜਗ੍ਹਾ ਹੈ ਜਿੱਥੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦਾ ਪ੍ਰਕਾਸ਼ ਵੀ ਹੋਇਆ। ਉਹ ਸਾਰੇ ਸਥਾਨ ਉੱਥੇ ਹੀ ਬਣੇ ਹੋਏ ਨੇ ਚੁਬਾਰਾ ਸਾਹਿਬ। ਤੋ ਇਸ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਚੱਲੇ ਕਿ ਚੱਲ ਕੇ ਚੁਬਾਰਾ ਸਾਹਿਬ ਆਏ। ਚੁਬਾਰਾ ਸਾਹਿਬ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਧਿਆਨ ਧਾਰ ਕੇ ਮੱਥਾ ਟੇਕਿਆ। ਗੁਰੂ ਰਾਮਦਾਸ ਸਾਹਿਬ ਜੀ ਨੇ ਨਮਸਕਾਰ ਕੀਤੀ ਹੈ।
ਤਬੈ ਮੋਹਰੀ ਨੇ ਸੁਧ ਜਾਣੇ,
ਉਧਰ ਬਾਬਾ ਮੋਹਰੀ ਜੀ ਨੂੰ ਖਬਰ ਮਿਲੀ। ਗੁਰੂ ਅਮਰਦਾਸ ਸਾਹਿਬ ਦੇ ਛੋਟੇ ਪੁੱਤਰ ਸੀ ਬਾਬਾ ਮੋਹਰੀ ਜੀ, ਤੇ ਰਿਸ਼ਤੇ ਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਲਾ ਸਾਹਿਬ ਵੀ ਲੱਗਦੇ ਸਨ, ਪਰ ਕਦੇ ਦੁਨਿਆਵੀ ਰਿਸ਼ਤਾ ਨਹੀਂ ਸੀ ਚਿਤਾਰਿਆ। ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਜਾਣ ਕੇ ਸਭ ਤੋਂ ਪਹਿਲਾਂ ਬਾਬਾ ਮੋਹਰੀ ਜੀ ਨੇ ਮੱਥਾ ਟੇਕਿਆ ਸੀ। ਮੋਹਰੀ ਪੁੱਤ ਸਨਮੁਖ ਹੋਇਆ ਹੀ ਸਨਮੁਖ ਹੋਏ ਸਨ। ਤੋ ਬਾਬਾ ਮੋਹਰੀ ਜੀ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਰਾਮਦਾਸ ਜੀ ਆਏ ਨੇ, ਬੜੀ ਛੇਤੀ ਨਾਲ ਕਾਹਲੀ ਨਾਲ ਬਾਬਾ ਮੋਹਰੀ ਜੀ ਚੱਲ ਕੇ ਅੱਗੇ ਆਏ ਹਨ। ਬੜੀ ਛੇਤੀ ਨਾਲ ਕਾਹਲੀ ਨਾਲ ਆਏ ਬਾਬਾ ਮੋਹਰੀ ਜੀ, ਮਿਲਣ ਵਾਸਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਜਿਉ ਆਇਆ ਕਹਿਣ ਵਾਸਤੇ ਆਏ ਹਨ।
ਆਪਸ ਮੈਂ ਬੰਦਤ ਰਖਾਇਓ,
ਬਾਬਾ ਮੋਹਰੀ ਜੀ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਰਾਮਦਾਸ ਜੀ ਬਾਬਾ ਮੋਹਰੀ ਜੀ ਨੂੰ ਮੱਥਾ ਟੇਕਦੇ। ਕਿਉਂ? ਕਿਉਂਕਿ ਬਾਬਾ ਮੋਹਰੀ ਜੀ ਦਾ ਰਿਸ਼ਤਾ ਜਿਹੜਾ ਸੀ ਦੁਨਿਆਵੀ ਰਿਸ਼ਤਾ, ਉਹ ਵੱਡੇ ਸਨ, ਉਮਰ ਕਰਕੇ ਵੱਡੇ ਸਨ, ਪਰ ਬਾਬਾ ਮੋਹਰੀ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਹੱਥ ਪਕੜ ਕੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ, ਸਤਿਗੁਰੂ ਤੁਸੀਂ ਸਾਡੇ ਪਿਤਾ ਜੀ ਦੇ ਸਥਾਨ ਤੇ ਹੋ, ਗੁਰਤਾ ਗੱਦੀ ਦੇ ਮਾਲਕ ਹੋ, ਸਾਡਾ ਫਰਜ਼ ਬਣਦਾ ਕਿ ਅਸੀਂ ਆਪ ਜੀ ਨੂੰ ਮੱਥਾ ਟੇਕੀਏ, ਨਮਸਕਾਰ ਕਰੀਏ। ਉਹ ਬਾਬਾ ਮੋਹਰੀ ਜੀ ਨੇ ਬੜੇ ਅਦਬ ਨਾਲ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਔਰ ਸਤਿਗੁਰੂ ਜੀ ਨੂੰ ਨਾਲ ਲੈ ਕੇ ਬਾਬਾ ਮੋਹਰੀ ਜੀ ਆਪਣੇ ਮਹਿਲਾਂ ਵਿਚ, ਜਿੱਥੇ ਬਾਬਾ ਮੋਹਰੀ ਜੀ ਦਾ ਨਿਵਾਸ ਸਥਾਨ ਸੀ, ਜਿੱਥੇ ਬਾਬਾ ਮੋਹਰੀ ਜੀ ਰਹਿੰਦੇ ਸਨ, ਉਸ ਜਗ੍ਹਾ ਤੇ ਸਤਿਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਗਏ ਨੇ।
ਮਿਲਣ ਕੁਟੰਬ ਸਭਨ ਕੋ ਭਇਓ,
ਸਾਰੇ ਕੁਟੰਬ ਨੂੰ, ਬਾਬਾ ਮੋਹਰੀ ਜੀ ਦਾ ਜਿਤਨਾ ਪਰਿਵਾਰ ਸੀ ਅੱਗੋਂ, ਉਨ੍ਹਾਂ ਦੇ ਬੱਚੇ ਸਨ, ਬਾਬਾ ਆਨੰਦ ਜੀ ਸਨ, ਬਾਬਾ ਸੰਸ ਰਾਮ ਜੀ ਸਨ, ਜਿੰਨੇ ਅੱਗੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਪੁੱਤਰ ਪੋਤਰੇ, ਉਹ ਸਾਰੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਆ ਕੇ ਮਿਲੇ ਨੇ।
ਉਨ ਭਾਨੀ ਸਭ ਤੋਂ ਮਿਲ ਰੋਏ, ਬੜ ਚਿੰਤਾ ਮੈਂ ਵਿਆਕੁਲ ਹੋਏ।
ਮਾਤਾ ਭਾਨੀ ਜੀ ਉਹ ਆਏ ਨੇ, ਉਹ ਵੀ ਆਪਣੇ ਵੀਰ ਬਾਬਾ ਮੋਹਰੀ ਜੀ ਨੂੰ, ਬਾਬਾ ਮੋਹਨ ਜੀ ਹੋਣਾ ਨੂੰ, ਸਾਰਿਆਂ ਨੂੰ ਮਿਲੇ। ਮਾਤਾ ਭਾਨੀ ਜੀ ਦੇ ਨੇਤਰ ਕੁਝ ਭਰੇ ਹੋਏ ਨੇ, ਸਜਲ ਨੇ। ਮਾਤਾ ਭਾਨੀ ਜੀ ਦਾ ਮਨ ਕੁਝ ਚਿੰਤਾ ਵਿਚ ਹੈ, ਤੇ ਚਿੰਤਾ ਦੇ ਵਿਚ ਮਾਤਾ ਭਾਨੀ ਜੀ ਦਾ ਹਿਰਦਾ ਕੁਝ ਭਿਜਿਆ ਹੋਇਆ।
ਇਕ ਤੋ ਜਗ ਗੁਰ ਕੇਰ ਚਲਾਨੋ,
ਕਿਉਂਕਿ ਮਾਤਾ ਭਾਨੀ ਨੂੰ ਇਸ ਗੱਲ ਦੀ ਚਿੰਤਾ, ਚਿੰਤਾ ਵਿਚ ਇਸ ਕਰਕੇ ਮਾਤਾ ਭਾਨੀ ਜੀ ਵਿਆਕੁਲ ਹੋ ਰਹੇ ਨੇ, ਕਿਉਂਕਿ ਉਨ੍ਹਾਂ ਨੂੰ ਦਿਸ ਰਿਹਾ ਕਿ ਹੁਣ ਗੁਰੂ ਰਾਮਦਾਸ ਜੀ ਜੋ ਉਨ੍ਹਾਂ ਦੇ ਸਿਰ ਦੇ ਸਾਈ ਨੇ, ਉਨ੍ਹਾਂ ਦੇ ਪਤੀ ਦੇਵ ਨੇ, ਉਨ੍ਹਾਂ ਨੇ ਹੁਣ ਚਲਾਣੇ ਕਰਨਾ, ਸੱਚਖੰਡ ਜਾਣਾ। ਇਸ ਕਰਕੇ ਮਾਤਾ ਭਾਨੀ ਦੇ ਮਨ ਚ ਇਕ ਤਾਂ ਇਸ ਗੱਲ ਦੀ ਚਿੰਤਾ, ਇਸ ਗੱਲ ਦਾ ਫਿਕਰ ਹੈ ਕਿ ਪ੍ਰਾਣਾ ਤੋਂ ਪਿਆਰੇ ਪਤੀ ਗੁਰੂ ਰਾਮਦਾਸ ਸਾਹਿਬ ਜੀ, ਜਿਨ੍ਹਾਂ ਦੀ ਬਹੁਤ ਭਾਰੀ ਸੇਵਾ ਮਾਤਾ ਭਾਨੀ ਨੇ ਕੀਤੀ ਔਰ ਆਪਣੇ ਪਤ ਵਰਤਾ ਧਰਮ ਦੀ ਪਾਲਣਾ ਕੀਤੀ, ਹੁਣ ਮਾਤਾ ਜੀ ਦਾ ਮਨ ਫਿਕਰਮੰਦ ਹੈ ਕਿ ਸਾਡੇ ਪਤੀ ਦੇਵ ਗੁਰੂ ਰਾਮਦਾਸ ਜੀ ਨੇ ਹੁਣ ਸੱਚਖੰਡ ਚਲੇ ਜਾਣਾ। ਇਸ ਗੱਲ ਦੀ ਚਿੰਤਾ ਮਾਤਾ ਭਾਨੀ ਜੀ ਦੇ ਮਨ ਹੀ ਮਨ ਹੋ ਰਹੀ ਹੈ।
ਬਹੁਰ ਸੁਤਨ ਮੈਂ ਝਗੜ ਮਾਨੋ,
ਫਿਰ ਦੂਜੀ ਚਿੰਤਾ ਇਸ ਗੱਲ ਦੀ ਹੈ ਵੀ ਮੇਰੇ ਪੁੱਤਰ ਆਪਸ ਵਿਚ ਝਗੜ ਰਹੇ ਨੇ। ਹਾਲਾਂਕਿ ਗੁਰੂ ਅਰਜਨ ਸਾਹਿਬ ਵੱਲੋਂ ਕੋਈ ਵਧੀਕੀ ਨਹੀਂ ਹੋਈ, ਝਗੜਾ ਬਾਬੇ ਪ੍ਰਿਥੀ ਚੰਦ ਨੇ ਕੀਤਾ, ਤੇ ਮਾਤਾ ਭਾਨੀ ਦੇ ਮਨ ਚ ਇਸ ਗੱਲ ਦਾ ਵੀ ਫਿਕਰ ਹੈ ਕਿ ਪ੍ਰਿਥੀ ਚੰਦ ਮੇਰੇ ਪੁੱਤਰ ਦਾ ਵੈਰੀ ਬਣ ਗਿਆ ਹੈ, ਤਾਂ ਉਹ ਵੀ ਪੁੱਤਰ, ਪ੍ਰਿਥੀ ਚੰਦ ਵੀ ਪੁੱਤਰ ਹੈ। ਹੁਣ ਕਿਸ ਮਾਂ ਦਾ ਹਿਰਦਾ ਖੁਸ਼ ਹੋਵੇ ਕਿ ਉਹਦੇ ਪੁੱਤਰ ਆਪਸ ਵਿਚ ਝਗੜਦੇ ਹੋਣ? ਇੱਕੋ ਮਾਂ ਦੇ ਜਾਏ ਹੋਣ ਤੂੰ ਆਪਸ ਵਿਚ ਝਗੜਨ, ਇਹਦੇ ਕਰਕੇ ਮਾਂ ਦਾ ਚਿੱਤ ਵੀ ਬਲੁੰਦਰਿਆ ਜਾਂਦਾ, ਮਾਂ ਦਾ ਚਿੱਤ ਵੀ ਦੁਖੀ ਹੁੰਦਾ। ਤੋ ਮਾਤਾ ਭਾਨੀ ਜੀ ਦੇ ਮਨ ਚ ਦੂਜੀ ਇਸ ਗੱਲ ਦੀ ਚਿੰਤਾ ਹੈ ਕਿ ਮੇਰੇ ਪੁੱਤਰ ਝਗੜ ਰਹੇ ਨੇ, ਪ੍ਰਿਥੀ ਚੰਦ ਮੇਰੇ ਪੁੱਤਰਾਂ ਨਾਲ ਝਗੜ ਰਿਹਾ।
ਉਠੈ ਉਪਾਦ ਵਿਚਾਰਤ ਰੋਵਤ,
ਇਹ ਵਿਚਾਰ ਕੇ ਮਾਤਾ ਜੀ ਦੀਆਂ ਅੱਖਾਂ ਭਰ ਰਹੀਆਂ ਨੇ ਮਾਤਾ ਭਾਨੀ ਦੀਆਂ, ਕਿ ਇਹਦੇ ਕਰਕੇ ਹੁਣ ਆਉਣ ਵਾਲੇ ਸਮੇਂ ਚ ਉਪਾਧੀਆਂ ਉੱਠ ਸਕਦੀਆਂ ਨੇ। ਕੀ ਜਾਣੀਏ ਪ੍ਰਿਥੀ ਚੰਦ ਕੀ ਕਰ ਹਟਿਆ, ਉਹ ਬੜਾ ਜਿੱਦੀ ਹੈ, ਹਠੀ ਹੈ, ਹੋ ਸਕਦਾ ਕਿਸੇ ਬਾਦਸ਼ਾਹ ਨਾਲ ਹੀ ਜਾ ਕੇ ਮੇਲ ਕਰ ਲਵੇ। ਉਹਨੇ ਕਹਿ ਵੀ ਦਿੱਤਾ ਕਿ ਮੈਂ ਤਾਂ ਕਿਸੇ ਬਾਦਸ਼ਾਹ ਨਾਲ ਮੇਲ ਕਰਕੇ ਬਦਲਾ ਲੈਣਾ ਆਪਣਾ, ਤੇ ਕੀ ਜਾਣੀਏ ਪ੍ਰਿਥੀ ਚੰਦ ਆਉਣ ਵਾਲੇ ਸਮੇਂ ਚ ਕਿਹੜੀਆਂ ਲੜਾਈਆਂ ਕਰੇ, ਕਿਹੜੀਆਂ ਉਪਾਧੀਆਂ ਉਪਦਰਵ ਖੜੇ ਕਰੇ।
ਪਿਤਾ ਪਾਕ ਸਾਚੋ ਹੋਏ ਜੋਵਤ,
ਮਾਤਾ ਭਾਨੀ ਜੀ ਸੋਚਦੇ ਨੇ ਜੋ ਮੇਰੇ ਪਿਤਾ ਜੀ ਨੇ ਬਚਨ ਕਹੇ ਸੀ ਨਾ ਗੁਰੂ ਅਮਰਦਾਸ ਜੀ ਨੇ, ਉਹ ਬਚਨ ਹੁਣ ਸੱਚ ਹੋ ਰਹੇ ਨੇ। ਮੇਰੇ ਪਿਤਾ ਜੀ ਨੇ ਜਿਹੜੇ ਬਚਨ ਕਹੇ ਸਨ ਉਹ ਬਚਨ ਬਿਲਕੁਲ ਸੱਚ ਹੋ ਰਹੇ ਨੇ।
ਅਪਰਨ ਕੁਲ ਮੈਂ ਜਾਤ ਗੁਰਾਏ, ਸੋ ਵਰ ਲੈ ਨਿਜ ਸਦਨ ਟਿਕਾਏ।
ਕਿਉਂਕਿ ਮੈਂ ਆਪਣੇ ਪਿਤਾ ਜੀ ਕੋਲੋਂ ਵਰ ਮੰਗਿਆ ਸੀ ਵੀ ਮੇਰੀ ਆਹ ਜਿਹੜੀ ਗੁਰਤਾ ਗੱਦੀ ਹੈ ਇਹ ਗੁਰਿਆਈ ਮੇਰੀ ਕੁਲ ਤੋਂ ਬਾਹਰ ਨਾ ਜਾਏ। ਮੈਨੂੰ ਇਹ ਸੀ ਵੀ ਇਹ ਗੁਰਿਆਈ ਕਿਤੇ ਬਾਹਰ ਚਲੀ ਗਈ, ਦੂਜੀ ਕੁਲ ਚ ਚਲੀ ਗਈ ਤੇ ਸਾਡੇ ਘਰ ਚ ਵਡਿਆਈ ਨਹੀਂ ਰਹਿਣੀ, ਤੇ ਮੈਂ ਪਿਤਾ ਜੀ ਦੀ ਸੇਵਾ ਕਰਕੇ ਉਨ੍ਹਾਂ ਨੂੰ ਪ੍ਰਸੰਨ ਕਰਕੇ ਉਨ੍ਹਾਂ ਕੋਲੋਂ ਇਹ ਵਰਦਾਨ ਤੇ ਇਹ ਵਰ ਮੰਗ ਲਿਆ ਸੀ ਕਿ ਪਿਤਾ ਜੀ ਇਹ ਗੁਰਿਆਈ ਮੇਰੀ ਕੁਲ ਵਿਚ ਰਹੇ, ਮੇਰੀ ਅੰਸ਼ ਵੰਸ਼ ਵਿਚ ਇਹ ਗੁਰਿਆਈ ਰਹੇ।
ਗੁਰਤਾ ਰੁਕੇ ਕਲੇਸ਼ ਵਿਸਾਲ, ਕਿਤਨੇ ਕਹੋ ਬਾਕੀ ਸਵਕਾਲ।
ਪਿਤਾ ਜੀ ਨੇ ਉਸ ਵੇਲੇ ਬਚਨ ਕਹੇ ਸੀ ਬੇਟਾ ਭਾਨੀ ਤੂੰ ਚਲਦੇ ਦਰਿਆ ਨੂੰ ਰੋਕ ਲਿਆ ਤੇ ਰੁਕਿਆ ਹੋਇਆ ਦਰਿਆ ਹੁਣ ਦੁਖਦਾਈ ਹੋਏਗਾ। ਤੂੰ ਗੁਰਿਆਈ ਜਿਹੜੀ ਇਹ ਤਾਂ ਸੇਵਕ ਦੀ ਵਸਤੂ ਹੈ, ਜਿਹਦਾ ਸੇਵਾ ਕਰੇਗਾ ਉਹਨੂੰ ਮਿਲਣੀ ਸੀ, ਪਰ ਤੁਸੀਂ ਇਸ ਵਕਤ ਗੁਰਿਆਈ ਦੇ ਇਸ ਵਗਦੇ ਦਰਿਆ ਨੂੰ ਰੋਕ ਲਿਆ, ਇਸ ਕਰਕੇ ਹੁਣ ਤੁਹਾਨੂੰ ਕਸ਼ਟ ਵੀ ਝੱਲਣੇ ਪੈਣਗੇ, ਹੁਣ ਘਰ ਵਿਚ ਸਮੱਸਿਆ ਵੀ ਆਵੇਗੀ, ਮੁਸੀਬਤ ਵੀ ਆਵੇਗੀ। ਕਹਿੰਦੇ ਉਹ ਬਚਨ ਜੋ ਪਿਤਾ ਜੀ ਨੇ ਕਹੇ ਸੀ ਹੁਣ ਬਿਲਕੁਲ ਸੱਚ ਹੋ ਰਹੇ ਨੇ। ਮਾਤਾ ਭਾਨੀ ਜੀ ਨਾਲੇ ਤਾਂ ਨੇਤਰ ਭਰਦੇ ਤੇ ਨਾਲੇ ਏਦਾਂ ਕਹਿੰਦੇ ਕਿ ਪਿਤਾ ਜੀ ਨੇ ਜਿਹੜੇ ਬਚਨ ਕਹੇ ਸਨ ਉਹ ਬਚਨ ਹੁਣ ਬਿਲਕੁਲ ਸੱਚ ਹੋ ਰਹੇ ਨੇ। ਗੁਰਿਆਈ ਤਾਂ ਮੈਂ ਆਪਣੀ ਕੁੱਲ ਵਿਚ ਰੋਕ ਲਈ ਹੈ, ਪਰ ਹੁਣ ਆਹ ਸਮੱਸਿਆ ਜਿਹੜੀ ਚਿੰਤਾ ਦੀ ਫਿਕਰ ਦੀ ਗੱਲ ਹੈ ਕਿ ਪ੍ਰਿਥੀ ਚੰਦ ਵਿਰੋਧੀ ਬਣ ਗਿਆ, ਦੁਸ਼ਮਣ ਬਣ ਗਿਆ, ਆਪਣੇ ਭਰਾ ਦਾ ਹੀ, ਛੋਟੇ ਭਰਾ ਦਾ ਹੀ ਦੁਸ਼ਮਣ ਬਣ ਖਲੋਤਾ ਹੈ, ਇਹਦੇ ਵਿਚ ਹੁਣ ਬੜੀ ਸਮੱਸਿਆ ਆਣ ਬਣੀ ਹੈ।
ਯਾ ਤੇ ਮੈਂ ਜਾਣੋ ਉਤਪਾਤ,
ਇਸ ਕਰਕੇ ਮੈਂ ਹੁਣ ਜਾਣਦੀ ਹਾਂ ਵੀ ਇਹ ਉਤਪਾਤ ਤਾਂ ਹੋਣੇ ਹੀ ਹੋਣੇ ਨੇ, ਕਿਉਂਕਿ ਪਿਤਾ ਜੀ ਨੇ ਕਿਹਾ ਸੀ ਕਿ ਉਤਪਾਤ ਹੋਵੇਗਾ, ਉਪਦਰਵ ਹੋਵੇਗਾ, ਇਸ ਕਰਕੇ ਇਹ ਉਤਪਾਤ ਇਹ ਉਪਦਰਵ ਤਾਂ ਹੁਣ ਹੋਣਾ ਹੀ ਹੋਣਾ ਸੀ।
ਹੋਵੇਂਗੇ ਵਿਗੜਿਆ ਸਭ ਬਾਤ,
ਹਾਂ ਹੁਣ ਇਹ ਉਤਪਾਤ ਹੋਣਗੇ, ਉਪਦਰਵ ਹੋਣਗੇ, ਏਦਾਂ ਦੇ ਝਗੜੇ ਤਾਂ ਹੁਣ ਖਲੋਣੇ ਹੀ ਸਨ, ਜਿਵੇਂ ਪਿਤਾ ਜੀ ਨੇ ਕਿਹਾ ਸੀ ਉਹਨਾਂ ਦੇ ਕਹਿਣ ਅਨੁਸਾਰ ਇਸੇ ਤਰ੍ਹਾਂ ਹੀ ਹੋਣਾ ਸੀ।
ਇਮ ਸਮਝਾਏ ਸੰਗ ਪਰ ਜਾਏ, ਗੱਲ ਮਿਲ ਰੁੱਤ ਪਈ ਚਿਰ ਤਾਏ।
ਇਦਾਂ ਦੀਆਂ ਗੱਲਾਂ ਕਰਕੇ ਮਾਤਾ ਭਾਨੀ ਜੀ ਆਪਣੀ ਭਰਜਾਈ ਦੇ ਗੱਲ ਮਿਲਦੇ ਤੇ ਨਾਲੇ ਨੇਤਰ ਵੀ ਭਰਦੇ। ਬਾਬਾ ਮੋਹਰੀ ਜੀ ਦੀ ਘਰਵਾਲੀ, ਬਾਬਾ ਮੋਹਨ ਜੀ ਦੀ ਘਰਵਾਲੀ,
ਹੁਣ ਸਭ ਤ੍ਰੀਨ ਦੀਨ ਦਿਲਾਸਾ, ਪਹੁੰਚ ਬਦਨ ਤੋਂ ਬੈਤ ਪਾਸਾ।
ਉਸ ਵੇਲੇ ਜਿਹੜੀਆਂ ਹੋਰ ਭਰਜਾਈਆਂ ਜਾਂ ਹੋਰ ਰਿਸ਼ਤੇਦਾਰ ਨਾਲ ਬੈਠੀਆਂ ਸਨ ਉਨ੍ਹਾਂ ਸਭ ਨੇ ਮਾਤਾ ਭਾਨੀ ਜੀ ਨੂੰ ਦਿਲਾਸਾ ਦਿੱਤਾ ਕਿ ਭਾਨੀ ਜੀ ਹੌਸਲਾ ਰੱਖੋ, ਧੀਰਜ ਰੱਖੋ, ਪਰਮੇਸ਼ਰ ਦਾ ਜੋ ਹੁਕਮ ਹੈ ਉਸੇ ਤਰ੍ਹਾਂ ਹੀ ਵਰਤਣਾ ਹੈ, ਇੱਥੇ ਚਿੰਤਾ ਕੀਤਿਆਂ ਤਾਂ ਕੁਝ ਬਣਨਾ ਨਹੀਂ, ਫਿਕਰ ਕੀਤਿਆਂ ਕੁਝ ਨਹੀਂ ਬਣਨਾ, ਇਹ ਤਾਂ ਸਤਿਗੁਰਾਂ ਦਾ ਆਪਣਾ ਹੁਕਮ ਹੈ, ਜਿਵੇਂ ਉਨ੍ਹਾਂ ਨੂੰ ਪਾਉਂਦਾ ਹੈ ਉਸੇ ਤਰ੍ਹਾਂ ਦੀ ਖੇਡ ਵਰਤ ਰਹੀ ਹੈ।
ਹੁਣ ਗੁਰ ਟਿਗ ਮੋਹਨ ਚੱਲ ਆਇਓ,
ਇਹਨੇ ਨੂੰ ਬਾਬਾ ਮੋਹਨ ਜੀ ਗੁਰੂ ਰਾਮਦਾਸ ਸਾਹਿਬ ਜੀ ਕੋਲ ਚੱਲ ਕੇ ਆ ਗਏ।
ਨਮੋ ਪਰਸ ਪਰ ਕਰ ਸੁਖ ਪਾਇਓ,
ਬਾਬਾ ਮੋਹਨ ਜੀ ਔਰ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਸ ਵਿਚ ਇਕ ਦੂਜੇ ਨੂੰ ਨਮਸਕਾਰ ਕੀਤੀ ਹੈ, ਪਰਸਪਰ ਨਮਸਕਾਰ ਕਰਕੇ ਬੜੀ ਖੁਸ਼ੀ ਮਹਿਸੂਸ ਕੀਤੀ ਹੈ।
ਅਪਰ ਲੋਕ ਸਿਆਣੇ ਸਭ ਆਏ, ਕਰ ਕਰ ਨਮੋ ਥਿਰੇ ਤਿਸ ਥਾਏ।
ਹੋਰ ਵੀ ਜਿੰਨੇ ਗੋਇੰਦਵਾਲ ਸਾਹਿਬ ਦੇ ਸਿਆਣੇ ਸਿਆਣੇ ਵਿਅਕਤੀ ਸੀ ਜਿਹੜੇ ਗੁਰੂ ਅਮਰਦਾਸ ਸਾਹਿਬ ਦੇ ਨਿਕਟਵਰਤੀ ਸਨ, ਜਿਨ੍ਹਾਂ ਗੁਰੂ ਅਮਰਦਾਸ ਸਾਹਿਬ ਦੀ ਸੰਗਤ ਕੀਤੀ ਸੀ, ਉਹ ਬੜੇ ਬੜੇ ਸਿਆਣੇ ਵਿਅਕਤੀ ਉਹ ਵੀ ਚੱਲ ਕੇ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਰਾਮਦਾਸ ਜੀ ਆਏ ਨੇ ਤੇ ਉਹ ਵੀ ਚੱਲ ਕੇ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਮਿਲਣ ਵਾਸਤੇ ਮਹਾਰਾਜ ਜੀ ਕੋਲ ਪਹੁੰਚੇ ਹਨ, ਉਹਨਾਂ ਵੀ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ।
ਬੁੱਢੇ ਆਦਿਕ ਸੰਗ ਜੇ ਗਏ,
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ, ਸਤਿਗੁਰੂ ਜੀ ਜੇ ਚੱਕਰਵਰਤੀ ਰਾਜੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਵਜ਼ੀਰ ਹਨ। ਕੋਈ ਵੀ ਕੰਮ ਗੁਰੂ ਘਰ ਵਿਚ ਹੁੰਦਾ ਸਭ ਤੋਂ ਪਹਿਲੀ ਸਲਾਹ ਬਾਬਾ ਬੁੱਢਾ ਸਾਹਿਬ ਜੀ ਦੀ ਲਈ ਜਾਂਦੀ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਆਦਿਕ ਜਿਹੜੇ ਹੋਰ ਸਿੱਖ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਆਏ ਸਨ,
ਮਿਲੇ ਪਰਸਪਰ ਬੈਠਤ ਬਏ,
ਉਹ ਵੀ ਦੂਜੇ ਗੁਰਸਿੱਖਾਂ ਨੂੰ ਜਿਹੜੇ ਗੋਇੰਦਵਾਲ ਸਾਹਿਬ ਦੇ ਵਸਿੰਦੇ ਸੀ ਉਨ੍ਹਾਂ ਨੂੰ ਮਿਲੇ ਨੇ। ਆਪਸ ਵਿਚ ਮਿਲ ਕੇ ਸਭ ਸਿੱਖ ਬੈਠ ਗਏ ਨੇ, ਸਤਿਗੁਰੂ ਜੀ ਦਾ ਦੀਵਾਨ ਸਜ ਗਿਆ, ਬਹੁਤ ਗੁਰਸਿੱਖ ਗੁਰਮੁਖ ਭਾਈ ਸਤਿਗੁਰਾਂ ਦੇ ਦਰਬਾਰ ਚ ਬੈਠੇ ਹਨ।
ਸਭ ਪ੍ਰਿਥੀਏ ਕੀ ਬਾਤ ਸੁਣਾਏ, ਵਿਗੜ ਪਰਿਓ ਬੋ ਕਰੀ ਲੜਾਏ।
ਫਿਰ ਬਾਬੇ ਪ੍ਰਿਥੀ ਚੰਦ ਦੀ ਗੱਲ ਗੁਰੂ ਸਾਹਿਬ ਨੇ ਸਾਂਝੀ ਕੀਤੀ ਸੰਗਤ ਵਿਚ। ਸਾਰੇ ਸਿਆਣੇ ਸਿੱਖ ਜਿਹੜੇ ਬਿਲਕੁਲ ਮਹਾਰਾਜ ਜੀ ਦੇ ਨਜ਼ਦੀਕੀ ਸਿੱਖ ਸੀ ਉਹ ਬੈਠੇ ਸਨ। ਮਹਾਰਾਜ ਜੀ ਨੇ ਗੱਲ ਛੇੜੀ ਕਿ ਪ੍ਰਿਥੀਆ ਸਾਡੇ ਨਾਲ ਲੜਿਆ, ਪ੍ਰਿਥੀਏ ਨੇ ਸਾਡੇ ਨਾਲ ਬੜਾ ਝਗੜਾ ਕੀਤਾ, ਝਗੜੇ ਦਾ ਕਾਰਨ ਵੀ ਸਾਰਾ ਸਤਿਗੁਰਾਂ ਨੇ ਦੱਸ ਦਿੱਤਾ ਹੈ।
ਅਪਮਾਨਿਤ ਦੁਰਬੈਨ ਬਖਾਨੇ,
ਪ੍ਰਿਥੀ ਚੰਦ ਨੇ ਬੜੇ ਅਪਮਾਨ ਜਨਕ ਬੋਲ ਬੋਲੇ ਨੇ। ਬਾਬਾ ਬੁੱਢਾ ਸਾਹਿਬ ਜੀ ਵੀ ਕੋਲ ਦੱਸ ਰਹੇ ਨੇ ਕਿ ਪ੍ਰਿਥੀਆ ਗੁਰੂ ਸਾਹਿਬ ਨਾਲ ਬਹੁਤ ਝਗੜਿਆ, ਬਹੁਤ ਲੜਿਆ, ਉਹਨੇ ਸਤਿਗੁਰੂ ਜੀ ਨੂੰ ਅਪਮਾਨ ਜਨਕ ਸ਼ਬਦ ਵੀ ਬੋਲੇ ਹਨ ਜਿਹੜੇ ਸ਼ਬਦ ਉਹਨੂੰ ਕਹਿਣੇ ਨਹੀਂ ਸੀ ਚਾਹੀਦੇ।
ਯਹਾਂ ਆਏ ਚੱਲ ਖੋਤੋ ਜਾਣੇ,
ਉਹਨੂੰ ਖੋਟਾ ਜਾਣ ਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਇੱਥੇ ਗੋਇੰਦਵਾਲ ਸਾਹਿਬ ਚੱਲ ਕੇ ਆ ਗਏ ਨੇ ਕਿ ਪ੍ਰਿਥੀਆ ਖੋਟਾ ਹੈ, ਉਹਨੇ ਕੀ ਜਾਣੀਏ, ਕਿਹੜੀ ਖੋਟੀ ਬਿਰਤੀ ਰੱਖਣੀ ਹੈ, ਕਿਹੜਾ ਖੋਟਾ ਕੰਮ ਕਰਨਾ ਇਹਦੇ ਬਾਰੇ ਨਹੀਂ ਪਤਾ। ਇਸ ਕਰਕੇ ਉਹਨੂੰ ਖੋਟਾ ਜਾਣ ਕੇ ਸਤਿਗੁਰੂ ਜੀ ਇੱਥੇ ਆ ਗਏ ਨੇ।
ਸ੍ਰੀ ਅਰਜਨ ਕਰ ਸਿਰ ਕਰ ਨਿਜ ਥਾਨੇ, ਗੁਰ ਚਾਸ ਤਨ ਤਿਆਗਨ ਸਿਧਾਨੇ।
ਗੁਰੂ ਰਾਮਦਾਸ ਜੀ ਕਹਿਣ ਲੱਗੇ ਅਸੀਂ ਆਪਣੀ ਜਗ੍ਹਾ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ, ਇਹ ਅੱਜ ਤੋਂ ਬਾਅਦ ਸਾਡਾ ਸਰੂਪ ਨੇ, ਜੋਤ ਅਸੀਂ ਇਨ੍ਹਾਂ ਵਿਚ ਰੱਖ ਦਿੱਤੀ ਹੈ ਤੇ ਹੁਣ ਅਸੀਂ ਆਪ ਸੱਚਖੰਡ ਜਾਣਾ ਚਾਹੁੰਦੇ ਹਾਂ, ਹੁਣ ਅਸੀਂ ਆਪ ਗੁਰਪੁਰੀ ਪਿਆਨ ਕਰਨਾ ਚਾਹੁੰਦੇ ਹਾਂ।
ਸੁਨਤ ਦੋ ਪ੍ਰਾਤਨ ਦੁਖ ਮਾਨਾ,
ਜਦੋਂ ਬਾਬਾ ਮੋਹਣ ਤੇ ਬਾਬਾ ਮੋਹਰੀ ਜੀ ਨੇ ਗੱਲ ਸੁਣੀ, ਸੁਣ ਕੇ ਦੋਵੇਂ ਭਰਾ ਬੜੇ ਦੁਖੀ ਹੋਏ ਵੀ ਪ੍ਰਿਥੀ ਚੰਦ ਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ, ਉਹਨੂੰ ਤਾਂ ਪਤਾ ਹੀ ਆ ਵੀ ਗੁਰੂ ਘਰ ਦੀ ਮਰਿਆਦਾ ਪਹਿਲਾਂ ਹੀ ਚੱਲਦੀ ਆਈ ਹੈ ਵੀ ਜਿਹਨੇ ਸੇਵਾ ਕੀਤੀ ਆ ਉਹਨੂੰ ਮਾਣ ਮਿਲਿਆ ਗੁਰਿਆਈ ਦਾ। ਸੇਵਾ ਗੁਰੂ ਰਾਮਦਾਸ ਜੀ ਨੇ ਕੀਤੀ ਤੇ ਜੇ ਅਸੀਂ ਉਦੋਂ ਰੋਲਾ ਪਾਉਂਦੇ ਵੀ ਸਾਨੂੰ ਨਹੀਂ ਮਿਲੀ, ਗੁਰੂ ਅਮਰਦਾਸ ਜੀ ਨੂੰ ਗੁਰਿਆਈ ਮਿਲੀ ਆ, ਉਹਨਾਂ ਦੇ ਪੁੱਤਰਾਂ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਗੁਰਿਆਈ ਨਹੀਂ ਦਿੱਤੀ ਤੇ ਪ੍ਰਿਥੀ ਚੰਦ ਨੂੰ ਗੁਰੂ ਘਰ ਦਾ ਇਹ ਸਿਧਾਂਤ ਸਮਝਣਾ ਚਾਹੀਦਾ ਸੀ। ਇਸ ਕਰਕੇ ਬਾਬਾ ਮੋਹਣ ਜੀ ਔਰ ਬਾਬਾ ਮੋਹਰੀ ਜੀ ਬੜੇ ਚਿੰਤਤ ਹੋ ਰਹੇ ਨੇ।
ਕੀਨ ਅਯੋਗ ਨਾ ਬਣਿਓ ਸਿਆਣਾ,
ਇਹ ਕੰਮ ਬੜਾ ਅਯੋਗ ਕੀਤਾ ਪ੍ਰਿਥੀ ਚੰਦ ਨੇ, ਉਹ ਸਿਆਣਾ ਨਹੀਂ ਬਣਿਆ।
ਹਮਨੇ ਪ੍ਰਿਥਮ ਤਾਏ ਕੋ ਹੀਰਾ, ਕਰੈ ਕੋ ਕਾਜ ਲੋਭ ਕੋ ਪ੍ਰੇਰਾ।
ਬਾਬਾ ਮੋਹਰੀ ਜੀ ਕਹਿਣ ਲੱਗੇ ਕਿ ਗੁਰੂ ਜੀ ਅਸੀਂ ਤਾਂ ਪ੍ਰਿਥੀ ਚੰਦ ਨੂੰ ਪਹਿਲਾਂ ਹੀ ਵੇਖ ਲਿਆ ਸੀ ਵੀ ਇਹ ਬੜਾ ਲੋਭੀ ਹੈ, ਲਾਲਚੀ ਹੈ, ਜ਼ਰੂਰ ਕੋਈ ਨਾ ਕੋਈ ਮਾੜਾ ਕੰਮ ਕਰੇਗਾ। ਸਾਨੂੰ ਤਾਂ ਪ੍ਰਿਥੀਏ ਦੀਆਂ ਆਦਤਾਂ, ਕਿਉਂਕਿ ਬਚਪਨ ਚ ਇੱਥੇ ਸਾਡੇ ਕੋਲ ਹੀ ਰਿਹਾ, ਸਾਡੇ ਕੋਲ ਹੀ ਪੜਿਆ, ਉਹਦੀ ਪਰਵਰਿਸ਼ ਇੱਥੇ ਹੋਈ ਹੈ ਤੇ ਅਸੀਂ ਤਾਂ ਵੇਖਿਆ ਉਹਨੂੰ ਘਰ ਦਾ ਬਾਲਕ ਬੱਚਾ ਜੋ ਹੈ, ਪਰ ਉਹਦੇ ਅੰਦਰ ਲੋਭ ਦੀ ਬਿਰਤੀ ਸੀ, ਲਾਲਚ ਦੀ ਬਿਰਤੀ ਸੀ। ਅਸੀਂ ਜਾਣਦੇ ਸੀ ਵੀ ਉਹ ਇਹੋ ਜਿਹਾ ਕੋਈ ਖੋਟਾ ਕੰਮ ਕਰੇਗਾ ਤੇ ਉਹ ਕੰਮ ਹੋਇਆ, ਉਹਨੇ ਅੱਜ ਇਹ ਖੋਟਾ ਕੰਮ ਕੀਤਾ ਹੈ।
ਪਿਤਕੇ ਜੀਵਤ ਰਹੀ ਸੁਲਾਜਾ, ਅਬ ਨਾ ਮਿਟੈ ਗੋ ਕਰੈ ਕੁਕਾਜਾ।
ਪਿਤਾ ਦੇ ਜੀਵਦਿਆਂ ਭਾਵ ਗੁਰੂ ਅਮਰਦਾਸ ਜੀ ਜਦੋਂ ਤੱਕ ਸੀ ਉਦੋਂ ਤੱਕ ਉਹ ਥੋੜੀ ਬਹੁਤੀ ਲਾਜ ਰੱਖਦਾ ਸੀ, ਪਰ ਹੁਣ ਗੁਰੂ ਰਾਮਦਾਸ ਜੀ ਦੇ ਸਮੇਂ ਵਿਚ ਚਲੋ ਥੋੜੀ ਲਾਜ ਉਹਨੇ ਰੱਖੀ ਹੈ। ਜੇ ਗੁਰੂ ਰਾਮਦਾਸ ਜੀ ਸੱਚਖੰਡ ਚਲੇ ਗਏ ਤੇ ਹੁਣ ਤਾਂ ਉਹਨੇ ਬਿਲਕੁਲ ਹੀ ਲਾਜ ਛੱਡ ਦੇਣੀ, ਫਿਰ ਤਾਂ ਉਹਦੇ ਪੱਲੇ ਕੋਈ ਸ਼ਰਮ ਲਾਜ ਰਹਿਣੀ ਨਹੀਂ, ਹਯਾ ਰਹਿਣੀ ਨਹੀਂ, ਉਹਨੇ ਰੱਜ ਕੇ ਖੋਟਾ ਕੰਮ ਕਰਨਾ ਹੈ।
ਕਿਮ ਕਹਿ ਸਭ ਠਾਨ ਤੇ ਅਬਸੋਤ, ਪ੍ਰਿਥੀਏ ਮੈਂ ਹੰਕਾਰ ਕੋ ਦੋਸ਼।
ਇਦਾਂ ਕਹਿ ਕੇ ਸਾਰੇ ਅਫਸੋਸ ਕਰ ਰਹੇ ਨੇ ਵੀ ਪ੍ਰਿਥੀ ਚੰਦ ਨੇ ਗੱਲ ਸਹੀ ਨਹੀਂ ਕੀਤੀ, ਪ੍ਰਿਥੀ ਚੰਦ ਨੇ ਆ ਬੜਾ ਮਾੜਾ ਕੰਮ ਕੀਤਾ, ਆਪਣੇ ਪਿਤਾ ਜੀ ਨਾਲ ਲੜਿਆ ਤੇ ਬੜੇ ਭਿਆਨਕ ਸ਼ਬਦ ਕਠੋਰ ਸ਼ਬਦ ਪਿਤਾ ਜੀ ਨੂੰ ਕਹੇ, ਜਿਹੜੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ। ਸਿਰਫ ਪਿਤਾ ਕਰਕੇ ਹੀ ਵੇਖਿਆ ਨਾ, ਉਹਨਾਂ ਨੂੰ ਗੁਰੂ ਰੂਪ ਕਰਕੇ ਨਹੀਂ ਜਾਣਿਆ। ਜੇ ਪਿਤਾ ਕਰਕੇ ਵੀ ਵੇਖ ਲੈਂਦਾ ਤੇ ਇੰਨੇ ਭੈੜੇ ਸ਼ਬਦ ਨਾ ਬੋਲਦਾ, ਭੈੜੇ ਸ਼ਬਦ ਨਾ ਕਹਿੰਦਾ। ਏਦਾਂ ਗੱਲਾਂ ਕਰਕੇ ਬਾਬਾ ਮੋਹਨ ਜੀ, ਮੋਹਰੀ ਜੀ, ਹੋਰ ਜਿਹੜੇ ਸਿਆਣੇ ਸਿੱਖ ਸੀ, ਉਹ ਅਫਸੋਸ ਕਰ ਰਹੇ ਨੇ ਕਿ ਪ੍ਰਿਥੀ ਚੰਦ ਦੇ ਅੰਦਰ ਹੰਕਾਰ ਦਾ ਦੋਸ਼ ਹੈ, ਉਹਦੇ ਅੰਦਰ ਹਉਮੈ ਹੈ, ਹੰਕਾਰ ਕਰਕੇ ਪ੍ਰਿਥੀਏ ਨੇ ਆਹ ਕੰਮ ਕੀਤਾ ਹੈ।
ਲੋਕ ਸਕਲ ਹੀ ਚਿੰਤਾ ਲਹੈ,
ਜਿੰਨੇ ਵੀ ਬੈਠੇ ਸੀ ਉਥੇ ਸੱਜਣ ਸਿੱਖ, ਸਾਰਿਆਂ ਦੇ ਮਨ ਦੇ ਵਿਚ ਚਿੰਤਾ ਹੋ ਰਹੀ ਹੈ, ਫਿਕਰ ਹੋ ਰਿਹਾ।
ਗੁਰਤਾ ਮੈਂ ਵਿਗਾੜ ਪਰ ਰਹਿ,
ਇਹਨੇ ਤਾਂ ਆਉਣ ਵਾਲੇ ਸਮੇਂ ਚ ਵਿਗਾੜ ਖੜਾ ਕਰ ਦੇਣਾ। ਜਿਹੜਾ ਬੰਦਾ ਹੁਣੇ ਹੀ ਕਹਿੰਦਾ ਵੀ ਮੈਂ ਜਾ ਕੇ ਬਾਦਸ਼ਾਹ ਨੂੰ ਮਿਲਾਂਗਾ, ਕਿਸੇ ਨਵਾਬ ਨੂੰ ਮਿਲਾਂਗਾ, ਤੇ ਕੀ ਜਾਣੀਏ ਆਉਣ ਵਾਲੇ ਸਮੇਂ ਚ ਕੀ ਕਰੇ। ਇਹ ਤਾਂ ਬੜੇ ਉਪਦਰਵ ਕਰ ਸਕਦਾ, ਬੜੀਆਂ ਲੜਾਈਆਂ ਖੜੀਆਂ ਕਰ ਸਕਦਾ।
ਅਪਰ ਬਾਰਤਾ ਭਈ ਅਨੇਕ, ਕੌਣ ਕਹੇ ਤਿਨ ਸਰਬ ਵਿਵੇਕ।
ਗੱਲਾਂ ਹੋਰ ਵੀ ਬਹੁਤ ਹੋਈਆਂ, ਪਰ ਜਿੰਨੀਆਂ ਹੁਣ ਜਿੰਨੇ ਸਿੱਖ ਸੀ ਸਭ ਆਪੋ ਆਪਣੀ ਗੱਲ ਕਰਦੇ, ਕਹਿੰਦੇ ਹੁਣ ਉਨ੍ਹਾਂ ਦਾ ਜਿਹੜਾ ਵਿਵੇਕ ਹੋਇਆ, ਵਿਚਾਰ ਹੋਈ ਹੈ, ਉਹ ਸਾਰੀ ਵਿਚਾਰ ਇੱਥੇ ਦੱਸੀ ਨਹੀਂ ਜਾ ਸਕਦੀ। ਬਹੁਤ ਸਾਰੀਆਂ ਵਿਚਾਰਾਂ ਸਾਰਿਆਂ ਸਿੱਖਾਂ ਨੇ ਉੱਥੇ ਬੈਠਿਆਂ ਨੇ ਕੀਤੀਆਂ ਨੇ।
ਪਿਆਰ ਆਹਾਰ ਆਏ ਕਰ ਸੋਏ, ਨਿਜ ਨਿਜ ਥਲ ਮੈਂ ਨਰ ਸਭ ਕੋਏ।
ਰਾਤ ਦਾ ਸਮਾਂ ਸੀ, ਇਨ੍ਹੇ ਨੂੰ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ, ਪ੍ਰਸ਼ਾਦਾ ਆ ਗਿਆ। ਇਸ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸਾਰੀ ਸੰਗਤ ਸਮੇਤ ਲੰਗਰ ਪ੍ਰਸ਼ਾਦਾ ਚੱਕਿਆ। ਰਾਤਰੀ ਕਾਫੀ ਹੋ ਚੁੱਕੀ ਸੀ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਆਸਣਾ ਤੇ ਆਏ ਤੇ ਆਪਣੇ ਆਸਣਾ ਤੇ ਬਿਰਾਜੇ ਹਨ।
ਭਾਨੀ ਕੇ ਮਨ ਚਿੰਤ ਮਹਾਨੀ, ਗਿਣਤੀ ਗਿਣੈ ਅਨੇਕ ਵਿਧਾਨੀ।
ਫਿਕਰ ਮਾਤਾ ਭਾਨੀ ਦੇ ਮਨ ਚ ਬੜੀ ਚਿੰਤਾ, ਸਭ ਤੋਂ ਜਿਆਦਾ ਫਿਕਰਮੰਦ ਮਾਤਾ ਭਾਨੀ ਜੀ ਨੇ ਵੀ ਕੀ ਹੋ ਗਿਆ, ਮੇਰੇ ਪੁੱਤਰਾਂ ਵਿਚ ਤਾਂ ਵਿਗਾੜ ਪੈ ਗਿਆ, ਮੇਰੇ ਪੁੱਤਰ ਤਾਂ ਦੁਸ਼ਮਣ ਬਣ ਗਏ ਆਪਸ ਵਿਚ। ਹਾਲਾਂਕਿ ਗੁਰੂ ਅਰਜਨ ਸਾਹਿਬ ਵੱਲੋਂ ਮਾਤਾ ਭਾਨੀ ਨੂੰ ਸੰਤੁਸ਼ਟੀ ਹੈ, ਪਰ ਪ੍ਰਿਥੀ ਚੰਦ ਦਾ ਖਿਆਲ ਆਉਂਦਾ ਵੀ ਉਹ ਦੁਸ਼ਮਣ ਬਣ ਗਿਆ, ਉਹ ਤਾਂ ਵੈਰੀ ਬਣ ਗਿਆ, ਪਿਤਾ ਦਾ ਵੀ ਦੁਸ਼ਮਣ ਬਣ ਗਿਆ, ਭਰਾਵਾਂ ਦਾ ਵੀ ਦੁਸ਼ਮਣ ਬਣ ਗਿਆ। ਤੋ ਮਾਤਾ ਜੀ ਦੇ ਮਨ ਵਿਚ ਬੜੀ ਚਿੰਤਾ ਹੋ ਰਹੀ ਹੈ, ਕਈ ਪ੍ਰਕਾਰ ਦੀਆਂ ਗਿਣਤੀਆਂ ਮਾਤਾ ਭਾਨੀ ਜੀ ਆਪਣੇ ਚਿੱਤ ਹੀ ਚਿੱਤ ਗਿਣਦੇ ਨੇ।
ਸ੍ਰੀ ਅਰਜਨ ਪਿਛੜੇ ਚਿਰ ਰਹੇ, ਸਭ ਤੋਂ ਮਿਲ ਕਰ ਆਨੰਦ ਲਏ।
ਇਧਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੜੇ ਚਿਰ ਤੋਂ ਵਿਛੜੇ ਹੋਏ ਸੀ, ਗੋਇੰਦਵਾਲ ਸਾਹਿਬ ਤੋਂ ਗਿਆ ਕਾਫੀ ਸਮਾਂ ਹੋ ਗਿਆ ਸੀ, 2 ਸਾਲ ਤਾਂ ਲਾਹੌਰ ਹੀ ਰਹਿ ਕੇ ਆਏ ਨੇ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਬੜੇ ਖੁਸ਼ ਹੋਏ ਗੋਇੰਦਵਾਲ ਸਾਹਿਬ, ਉਨ੍ਹਾਂ ਨੂੰ ਕੋਈ ਅਰਕ ਸੋਗ ਨਹੀਂ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਆਪਣੇ ਆਨੰਦ ਵਿਚ ਨੇ, ਕਿਉਂਕਿ ਜਾਣਦੇ ਨੇ ਜੋ ਹੋਣਾ ਉਹ ਤਾਂ ਹੋ ਕੇ ਹੀ ਰਹਿਣਾ ਹੈ। ਇਸ ਕਰਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਜਿੰਨੇ ਮਹਾਰਾਜ ਜੀ ਦੇ ਹੁਣ ਬਾਲ ਸਖਾਈ ਮਿੱਤਰ ਵੀ ਗੋਇੰਦਵਾਲ ਚ ਹੀ ਰਹਿੰਦੇ ਸੀ, ਕਿਉਂਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਬਚਪਨ ਗੋਇੰਦਵਾਲ ਸਾਹਿਬ ਚ ਬੀਤਿਆ। ਉਨ੍ਹਾਂ ਨੂੰ ਵੀ ਜਾ ਕੇ ਗੁਰੂ ਅਰਜਨ ਸਾਹਿਬ ਮਿਲੇ, ਜਿੰਨੇ ਰਿਸ਼ਤੇਦਾਰ ਸੰਬੰਧੀਆਂ, ਮਾਮੇ ਮਾਮੀਆਂ, ਫਿਰ ਅੱਗੋਂ ਉਨ੍ਹਾਂ ਦੇ ਬੱਚੇ ਭਰਾ, ਉਨ੍ਹਾਂ ਸਾਰਿਆਂ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਮਿਲ ਮਿਲ ਕੇ ਬੜੇ ਆਨੰਦਿਤ ਹੋ ਰਹੇ ਨੇ।
ਮਾਤੁਲ ਅਰ ਮਾਤੁਲ ਕੀ ਦਾਰਾ, ਸਿਰ ਪਰ ਕਰ ਫੇਰਤ ਦੇ ਪਿਆਰਾ।
ਆਪਣੇ ਮਾਮਿਆਂ ਨੂੰ ਫਿਰ ਮਾਮੀਆਂ ਨੂੰ ਜਾ ਕੇ ਗੁਰੂ ਅਰਜਨ ਸਾਹਿਬ ਮਿਲੇ, ਚਰਨੀ ਹੱਥ ਲਾਉਂਦੇ ਤੇ ਉਹ ਸਿਰ ਤੇ ਹੱਥ ਦੇ ਕੇ ਅਸੀਸਾਂ ਦਿੰਦੇ, ਮਾਮੇ ਵੀ ਔਰ ਮਾਮੀਆਂ ਵੀ ਅਸੀਸਾਂ ਦਿੰਦੇ ਹਨ, ਸਿਰ ਤੇ ਹੱਥ ਫੇਰ ਕੇ ਪਿਆਰ ਦਿੰਦੇ ਨੇ।
ਬੁੱਢੇ ਆਦਿਕ ਸਿੱਖ ਗੁਰ ਪਾਸ, ਜਾਗ੍ਰਿਤ ਕਰਤੇ ਬਚਨ ਬਿਲਾਸ।
ਇਧਰ ਬਾਬਾ ਬੁੱਢਾ ਸਾਹਿਬ ਜੀ ਤੇ ਕੁਝ ਹੋਰ ਸਿੱਖ ਗੁਰੂ ਰਾਮਦਾਸ ਜੀ ਦੇ ਕੋਲ ਹੀ ਬੈਠੇ ਨੇ, ਜਿੱਥੇ ਮਹਾਰਾਜ ਜੀ ਦਾ ਆਸਣ ਸੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, ਉਥੇ ਹੀ ਬਾਬਾ ਬੁੱਢਾ ਸਾਹਿਬ ਜੀ ਤੇ ਕੁਝ ਹੋਰ ਸਿੱਖ ਬੈਠੇ ਉਸ ਜਾਗਦੇ ਹੋਏ ਮਹਾਰਾਜ ਜੀ ਨਾਲ ਬਚਨ ਬਿਲਾਸ ਕਰ ਰਹੇ ਨੇ, ਆਉਣ ਵਾਲੇ ਸਮੇਂ ਦੀਆਂ ਭਵਿੱਖਤ ਵਿਚਾਰਾਂ ਕਰ ਰਹੇ ਨੇ।
ਨਿਸਾ ਵਿਖੇ ਸੁਪਤੇ ਨੈ ਕੋ, ਸਤਿਗੁਰ ਤਿਆਰੀ ਕੋ ਲਖ ਤੋ।
ਰਾਤ ਨੂੰ ਸੁੱਤੇ ਨਹੀਂ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਸਿੱਖ ਵੀ, ਕਿਉਂਕਿ ਜਾਣਦੇ ਨੇ ਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਤਿਆਰੀ ਕਰ ਲਈ ਹੈ ਸੱਚਖੰਡ ਜਾਣ ਦੀ, ਕੀ ਜਾਣੀਏ ਕਿਹੜੇ ਵੇਲੇ ਸਰੀਰ ਤਿਆਗਦੇ ਕਿਸ ਵਕਤ ਸੱਚਖੰਡ ਚਲੇ ਜਾਣ। ਇਸ ਕਰਕੇ ਕੋਈ ਵੀ ਸਿੱਖ ਨਹੀਂ ਸੁੱਤਾ। ਬਾਬਾ ਬੁੱਢਾ ਜੀ ਦੇ ਨੇੜੇ ਰਹਿਣ ਵਾਲੇ ਜਿੰਨੇ ਸਿੱਖ ਸੀ ਉਹ ਰਾਤ ਨੂੰ ਕੋਈ ਨਹੀਂ ਸੁੱਤਾ, ਸਾਰੇ ਜਾਗਦੇ ਰਹੇ ਕਿ ਕਿਹੜੇ ਵੇਲੇ ਸਤਿਗੁਰੂ ਗੁਰੂ ਰਾਮਦਾਸ ਜੀ ਸੱਚਖੰਡ ਚਲੇ ਜਾਣ, ਇਹ ਨਹੀਂ ਸੀ ਹਾਲੇ ਪਤਾ।
ਜਾਮ ਜਾਮ ਨੀ ਤੀਨ ਬਿਤਾਏ ਉੱਠੇ ਗੁਰੂ ਸਭ ਸੋਚ ਬਣਾਏ।
ਗੁਰੂ ਰਾਮਦਾਸ ਜੀ ਆਰਾਮ ਕਰਦੇ ਰਹੇ, ਮਹਾਰਾਜ ਜੀ ਸੁਖਾਸਨਾ ਤੇ ਸਨ ਤੇ ਬਾਬਾ ਬੁੱਢਾ ਜੀ ਤੇ ਹੋਰ ਸਿੱਖ ਰਾਤ ਜਾਗਦੇ ਰਹੇ ਸਾਰੀ, ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਤਿੰਨ ਪਹਿਰ ਰਾਤ ਬਤੀਤ ਕੀਤੀ, ਜਿਹੜਾ ਸਤਿਗੁਰਾਂ ਦਾ ਨਿਤ ਨੇਮ ਸੀ। ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਮਹਾਰਾਜ ਜੀ ਜਾਗਦੇ ਸਨ, ਤੋ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਹਿਰ ਰਾਤ ਰਹਿੰਦਿਆਂ ਉੱਠੇ ਹਨ।
ਭਾਮੀ ਕੋ ਹਕਾਰ ਨਿਜ ਸਾਥ,
ਮਹਾਰਾਜ ਜੀ ਨੇ ਇਸ਼ਨਾਨ ਪਾਨ ਕੀਤੇ ਨੇ, ਇਹਨੇ ਨੂੰ ਮਾਤਾ ਭਾਨੀ ਜੀ ਨੂੰ ਕੋਲ ਬੁਲਾ ਲਿਆ।
ਪ੍ਰੇਮੀ ਸਿੱਖ ਸੰਗ ਲੈ ਨਾਥ,
ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੇਮੀ ਸਿੱਖ ਸਨ, ਮਹਾਰਾਜ ਜੀ ਦੇ ਨਿਕਟਵਰਤੀ ਸਿੱਖ ਸੀ ਬਾਬਾ ਬੁੱਢਾ ਸਾਹਿਬ ਜੀ, ਹੋਰ ਜਿਹੜੇ ਗੋਇੰਦਵਾਲ ਸਾਹਿਬ ਚ ਰਹਿਣ ਵਾਲੇ ਸਿੱਖ ਸੀ, ਉਨ੍ਹਾਂ ਪ੍ਰੇਮੀ ਸਿੱਖਾਂ ਨੂੰ ਵੀ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਵੇਲੇ ਹੀ ਸਾਰਿਆਂ ਨੂੰ ਆਪਣੇ ਕੋਲ ਸੱਦ ਲਿਆ, ਬੁਲਾ ਲਿਆ।
ਮੋਹਨ ਔਰ ਮੋਰੀ ਆਏ, ਜਾਏ ਬਾਪ ਕਾ ਜਲ ਤੋਂ ਨਹਾਏ।
ਬਾਬਾ ਮੋਹਨ ਜੀ, ਬਾਬਾ ਮੋਰੀ ਜੀ ਵੀ ਆ ਗਏ। ਪਹਿਲਾਂ ਸਤਿਗੁਰਾਂ ਨੇ ਬੌਲੀ ਸਾਹਿਬ ਦੇ ਨਿਰਮਲ ਜਲ ਚ ਇਸ਼ਨਾਨ ਕੀਤਾ ਗੁਰੂ ਰਾਮਦਾਸ ਸਾਹਿਬ ਨੇ। ਉਹ ਬੌਲੀ ਜਿਹੜੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੜਾ ਵੱਡਾ ਤੀਰਥ ਲਾਇਆ ਕਿ ਜਿੱਥੇ ਇਸ਼ਨਾਨ ਕਰਕੇ 84 ਕੱਟੀਆਂ ਜਾਂਦੀਆਂ ਨੇ, ਉਸ ਨਿਰਮਲ ਬੌਲੀ ਦੇ ਜਲ ਵਿਚ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਇਸ਼ਨਾਨ ਪਾਨ ਕੀਤਾ ਹੈ।
ਗਾਵਨ ਲਗੇ ਰਬਾਬੀ ਵਾਰ, ਪੰਚ ਪੰਚ ਕੇ ਸ਼ਬਦ ਉਚਾਰ,
ਆ ਕੇ ਸਤਿਗੁਰਾਂ ਦੇ ਕੋਲ ਬੈਠੇ ਨੇ। ਉਧਰ ਮਹਾਰਾਜ ਜੀ ਦੇ ਰਬਾਬੀ ਸਿੱਖ, ਉਹ ਕੀਰਤਨ ਆਸਾ ਜੀ ਦੀ ਵਾਰ ਦਾ ਅੰਮ੍ਰਿਤ ਵੇਲੇ ਦਾ ਸਮਾਂ ਸੀ। ਗੁਰੂ ਘਰ ਦੇ ਵਿਚ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਹੁੰਦੀ ਹੈ। ਤੋ ਆਸਾ ਜੀ ਦੀ ਵਾਰ ਦਾ ਕੀਰਤਨ ਰਬਾਬੀ ਗਾਉਣ ਲੱਗੇ, ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ, ਇਥੋਂ ਆਸਾ ਜੀ ਦੀ ਵਾਰ ਦਾ ਕੀਰਤਨ ਤਿਨਾਂ ਰਾਗੀ ਸਿੰਘਾਂ ਨੇ ਗਾਇਨ ਕੀਤਾ ਹੈ।
ਸੁਣ ਬੇ ਲਗੇ ਪ੍ਰੇਮ ਕਰ ਸਾਰੇ, ਬੈਤੀ ਸਤਿਗੁਰ ਸਭਨ ਮਜਾਰੇ।
ਸਤਿਗੁਰੂ ਜੀ ਆਪਣਿਆਂ ਸਾਰਿਆਂ ਸਿੱਖਾਂ ਸਮੇਤ ਦਰਬਾਰ ਚ ਬੈਠ ਕੇ ਰਬਾਬੀ ਸਿੱਖਾਂ ਪਾਸੋਂ ਕੀਰਤਨ ਬਹਿ ਕੇ ਸੁਣਨ ਲੱਗੇ। ਸਾਰੇ ਸਿੱਖ ਵੀ ਬੈਠੇ ਨੇ ਸਤਿਗੁਰਾਂ ਦੇ, ਮਹਾਰਾਜ ਜੀ ਵੀ ਸਾਰਿਆਂ ਦੇ ਵਿਚ ਬਿਰਾਜਮਾਨ ਹੋ ਕੇ ਕੀਰਤਨ ਸੁਣ ਰਹੇ ਨੇ।
ਨਿਜਾਨੰਦ ਮੈਂ ਲਗੀ ਸਮਾਦ,
ਸਤਿਗੁਰੂ ਜੀ ਦੇ ਨੇਤਰ ਬੰਦ ਨੇ ਕੀਰਤਨ ਸੁਣਦਿਆਂ ਸੁਣਦਿਆਂ ਮਹਾਰਾਜ ਜੀ ਦੀ ਆਪਣੇ ਨਿਜਾ ਆਨੰਦ ਵਿਚ ਸਮਾਧੀ ਲੱਗ ਗਈ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸਮਾਧੀ ਵਿਚ ਚਲੇ ਗਏ ਨੇ।
ਸਦਾ ਇਕ ਰਸ ਪਰਮ ਅਗਾਧ,
ਇਹੋ ਜੀ ਸਮਾਧੀ ਜਿਹੜੀ ਸਦਾ ਇਕ ਰਸ ਗੁਰੂ ਸਾਹਿਬ ਦੇ ਅੰਦਰ ਬਣੀ ਰਹਿੰਦੀ ਹੈ, ਅਗਾਧ, ਜਿਸ ਨੂੰ ਗਾਇਆ ਨਹੀਂ ਜਾ ਸਕਦਾ ਔਰ ਜਿਸ ਸਮਾਧੀ ਬਾਰੇ ਦੱਸਿਆ ਨਹੀਂ ਜਾ ਸਕਦਾ ਕਿ ਉਥੇ ਕਿਹੋ ਜਿਹਾ ਆਨੰਦ ਵਰਤਦਾ ਹੈ। ਉਸ ਸਮਾਧੀ ਵਿਚ ਮੇਰੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਨੇਤਰ ਮੁੰਦੇ ਹੋਏ ਨੇ ਔਰ ਉਸ ਸਮਾਧੀ ਵਿਚ ਸੁਰਤ ਜੁੜੀ ਹੋਈ ਹੈ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ।
ਪੁਰਕੇ ਨਰ ਸੁਣ ਸੁਣ ਸਭ ਆਏ,
ਜਿਹਨੇ ਨਗਰ ਨਿਵਾਸੀ ਸੀ ਜਿਨ੍ਹਾਂ ਜਿਨ੍ਹਾਂ ਨੂੰ ਖਬਰ ਹੋਈ ਕਿ ਗੁਰੂ ਸਾਹਿਬ ਜੀ ਬੈਕੁੰਠ ਚੱਲੇ ਨੇ, ਸੱਚਖੰਡ ਜਾਣ ਦੀ ਤਿਆਰੀ ਸਤਿਗੁਰਾਂ ਨੇ ਕਰ ਲਈ ਹੈ, ਉਹ ਵੀ ਸੁਣ ਸੁਣ ਕੇ ਸਾਰੇ ਗੁਰੂ ਦਰਬਾਰ ਵਿਚ ਆ ਹਾਜ਼ਰ ਹੋਏ ਨੇ।
ਮੋਨ ਠਾਨ ਬੈਠੇ ਸਮਦਾਏ,
ਸਭ ਚੁੱਪ ਕਰਕੇ, ਕੋਈ ਨਹੀਂ ਪਿਆ ਬੋਲਦਾ, ਐਨ ਸ਼ਾਂਤੀ ਵਰਤੀ ਹੋਈ ਹੈ। ਸਿਰਫ ਕੀਰਤਨੀਏ ਕੀਰਤਨ ਕਰ ਰਹੇ ਨੇ, ਬਾਕੀ ਜਿਤਨੀ ਸੰਗਤ ਹੈ, ਸਿੱਖ ਹੈ, ਗੁਰੂ ਦਰਬਾਰ ਵਿਚ ਬੈਠ ਕੇ ਸਭ ਆਨੰਦ ਵਿਚ ਮੋਨ ਧਾਰ ਕੇ ਕੀਰਤਨ ਸੁਣ ਰਹੇ ਨੇ।
ਭਈ ਆਨ ਜਬ ਹੋ ਪੁਨਸਾਰ, ਪਰਿਓ ਭੋਗ ਤਬ ਆਸਾ ਵਾਰ।
ਜਦੋਂ ਦਿਨ ਚੜਿਆ, ਸੂਰਗ ਦੀ ਪਹਿਲੀ ਕਿਰਨ ਨਿਕਲੀ ਤੇ ਉਸ ਵੇਲੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਾਇਆ ਗਿਆ। ਮਰਿਆਦਾ ਹੈ ਗੁਰੂ ਘਰ ਦੀ, ਹੁਣ ਵੀ ਜਦੋਂ ਦਿਨ ਚੜਦਾ, ਦਿਨ ਚੜਿਆ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੁੰਦੀ ਹੈ। ਦਰਬਾਰ ਸਾਹਿਬ ਵੀ ਇਹ ਮਰਿਆਦਾ ਅੱਜ ਵੀ ਹੈ। ਇਸ ਸਥਾਨ ਤੇ ਵੀ ਜਿੱਥੇ ਵੀ ਗੁਰੂ ਸਾਹਿਬ ਜੀ ਦੇ ਇਤਿਹਾਸਕ ਸਥਾਨ ਨੇ, ਆਸਾ ਜੀ ਦੀ ਵਾਰ ਦਾ ਕੀਰਤਨ ਜਦੋਂ ਦਿਨ ਚੜਦਾ ਉਦੋਂ ਭੋਗ ਪਾਇਆ ਜਾਂਦਾ। ਕਹਿੰਦੇ ਅੱਜ ਵੀ ਭੋਗ ਪਾਇਆ ਗਿਆ।
ਹੱਥ ਜੋੜ ਕਰ ਮਸਤਕ ਟੇਕਾ,
ਜਦੋਂ ਭੋਗ ਪਾਇਆ ਆਸਾ ਜੀ ਦੀ ਵਾਰ ਦਾ, ਉਸ ਵੇਲੇ ਸਾਰਿਆਂ ਨੇ ਸੀਸ ਝੁਕਾ ਕੇ ਮੱਥਾ ਟੇਕਿਆ। ਸਮਾਪਤੀ ਹੁੰਦੀ ਹੈ ਜਦੋਂ ਸ਼ਬਦ ਦੀ ਸਮਾਪਤੀ ਹੁੰਦੀ ਮਰਿਆਦਾ ਹੈ ਕਿ ਭੋਗ ਪਾਇਆ ਜਾਵੇ ਉਦੋਂ ਸੀਸ ਝੁਕਾਵੇ ਨਾਲ ਸਮਾਪਤੀ ਦੇ ਸਮੇਂ। ਤੋ ਆਸਾ ਜੀ ਦੀ ਵਾਰ ਦੇ ਕੀਰਤਨ ਸਮੇਂ ਸਾਰੇ ਸਿੱਖਾਂ ਨੇ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ।
ਜਲਦ ਬਿਬੇਕਾ
ਮਹਾਰਾਜ ਜਲਦ ਬਿਬੇਕ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ,
ਸੁਣੋ ਸਿੱਖ ਤੁਮ ਸਤਿਗੁਰ ਪਿਆਰੇ, ਸਿਮਰੂ ਹਰ ਹਰ ਜਨਮ ਸੁਧਾਰੇ।
ਗੁਰੂ ਰਾਮਦਾਸ ਜੀ ਸਾਰੇ ਸਿੱਖਾਂ ਨੂੰ ਸੰਬੋਧਨ ਕਰਕੇ ਕਹਿੰਦੇ, ਹੇ ਭਾਈ ਸਿੱਖੋ, ਤੁਸੀਂ ਸਾਰੇ ਗੁਰੂ ਦੇ ਨਾਲ ਪਿਆਰ ਕਰਨ ਵਾਲੇ ਪਿਆਰੇ ਸਿੱਖੋ, ਤੁਸੀਂ ਸਾਰੇ ਗੁਰੂ ਨਾਲ ਪਿਆਰ ਕਰਦੇ ਹੋ, ਇਸ ਕਰਕੇ ਭਾਈ ਤੁਹਾਨੂੰ ਸਾਰਿਆਂ ਨੂੰ ਸਾਡਾ ਇਹ ਉਪਦੇਸ਼ ਹੈ ਕਿ ਸਿਮਰੋ ਹਰ ਹਰ ਜਨਮ ਸੁਧਾਰੋ, ਹਰੀ ਦਾ ਸਿਮਰਨ ਕਰੋ, ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਨਾਮ ਸਿਮਰਿਆ ਕਰੋ ਤੇ ਨਾਮ ਸਿਮਰ ਸਿਮਰ ਕੇ ਆਪਣਾ ਜਨਮ ਸੁਧਾਰ ਲਵੋ, ਆਪਣੇ ਜਨਮ ਸਿੱਧ ਕਰ ਲਵੋ।
ਅੰਤ ਸਮਾਂ ਆਵ ਪਇਓ ਹਮਾਰਾ,
ਸਾਡੇ ਸਰੀਰ ਦਾ ਅੰਤਮ ਸਮਾਂ ਆ ਪਹੁੰਚਿਆ ਹੈ, ਸਾਡੇ ਸਰੀਰ ਦਾ ਅੰਤਮ ਵੇਲਾ ਆ ਪਹੁੰਚਿਆ ਹੈ।
ਤਨ ਤਿਆਗੈ ਪਰਲੋਕ ਪਧਾਰੈ,
ਹੁਣ ਅਸੀਂ ਆਪਣਾ ਇਹ ਸਰੀਰ ਤਿਆਗਣਾ, ਤਨ ਤਿਆਗਣਾ, ਔਰ ਆਪਣਾ ਇਹ ਤਨ ਤਿਆਗ ਕੇ ਅਸੀਂ ਹੁਣ ਪਰਲੋਕ ਚ ਚਲੇ ਜਾਣਾ, ਗੁਰੂ ਸਾਹਿਬ ਦੇ ਚਰਨਾਂ ਚ ਚਲੇ ਜਾਣਾ।
ਸ੍ਰੀ ਨਾਨਕ ਗੁਰ ਅੰਗਦ ਓਰਾ, ਸ੍ਰੀ ਗੁਰੂ ਅਮਰ ਜੋਤ ਤਨ ਮੋਰਾ।
ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਗੁਰੂ ਸਨ, ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਗੁਰਦੇਵ ਨੇ, ਔਰ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਮਾਣ ਅੱਗੋਂ ਮੈਨੂੰ ਦਿੱਤਾ ਹੈ, ਇਸ ਕਰਕੇ ਮੇਰਾ ਇਹ ਚੌਥਾ ਸਰੀਰ ਹੈ, ਚੌਥਾ ਤਨ ਹੈ ਜਿਹਦੇ ਵਿਚ ਗੁਰੂ ਨਾਨਕ ਸਾਹਿਬ ਦੀ ਜੋਤ ਵਰਤ ਰਹੀ ਹੈ।
ਚਾਰੋਂ ਗੁਰ ਕੋ ਦਰਸ ਵਿਸ਼ੇਖੋ, ਪੰਚਮ ਸ੍ਰੀ ਅਰਜਨ ਬਾਪ ਦੇਖੋ।
ਜੇ ਤੁਸੀਂ ਅੱਜ ਤੋਂ ਬਾਅਦ ਚਾਰਾਂ ਗੁਰੂਆਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਤੇ ਸ੍ਰੀ ਰਾਮਦਾਸ ਜੀ ਦੇ, ਤੇ ਸਾਡੇ ਚਾਰਾਂ ਗੁਰੂਆਂ ਦੇ ਦਰਸ਼ਨ ਅੱਜ ਤੋਂ ਬਾਅਦ ਪੰਜਵੇਂ ਗੁਰੂ ਗੁਰੂ ਅਰਜਨ ਸਾਹਿਬ ਚ ਵੇਖਣਾ, ਇਨ੍ਹਾਂ ਚੋਂ ਤੁਹਾਨੂੰ ਚਾਰਾਂ ਦੇ ਦਰਸ਼ਨ ਹੋਣਗੇ, ਇਨ੍ਹਾਂ ਵਿਚੋਂ ਤੁਹਾਨੂੰ ਚੌਹਾਂ ਦੇ ਦਰਸ਼ਨ ਹੋਣਗੇ, ਕਿਉਂਕਿ ਸਾਡੇ ਤਨ ਵਿਚ ਜਿਹੜੀ ਜੋਤ ਵਰਤੀ ਹੈ ਉਹ ਜੋਤ ਅਸੀਂ ਇਨ੍ਹਾਂ ਦੇ ਸਰੀਰ ਵਿਚ ਪੰਜਵੀਂ ਥਾਂ ਤੇ ਰੱਖ ਦਿੱਤੀ ਹੈ। ਇਨ੍ਹਾਂ ਦਾ ਇਹ ਪੰਜਵਾਂ ਤਨ ਹੈ ਜਿਸ ਵਿਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜੋਤ ਬਿਰਾਜਮਾਨ ਹੈ।
ਇਕ ਰੂਪ ਪੰਚੋਂ ਕੋ ਜਾਣੋ,
ਪੰਜਾਂ ਨੂੰ ਇਕ ਰੂਪ ਹੀ ਜਾਣਨਾ, ਇਹ ਭੇਦ ਨਹੀਂ ਸਮਝਣਾ ਕਿ ਪੰਜ ਗੁਰੂ ਤੇ ਵੱਖੋ ਵੱਖਰੇ ਨੇ, ਸਰੀਰ ਚਾਹੇ ਵੱਖੋ ਵੱਖਰੇ ਰਹੇ ਨੇ ਪਰ ਤੁਸੀਂ ਪੰਜਾਂ ਨੂੰ ਇਕ ਰੂਪ ਕਰਕੇ ਹੀ ਜਾਣਨਾ, ਇਕ ਰੂਪ ਕਰਕੇ ਹੀ ਵੇਖਣਾ ਹੈ।
ਭੇਦ ਰਤੀ ਕੋ ਨਹੀਂ ਮਨ ਠਾਨੋ,
ਰਤੀ ਜਿੰਨਾ ਵੀ ਭੇਦ ਨਹੀਂ ਸਮਝਣਾ, ਰਤੀ ਬਿਲਕੁਲ ਛੋਟਾ ਜਿਹਾ ਇੱਕ ਵੱਟਾ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਜਿੰਨੀ ਕੁ ਰਤੀ ਹੁੰਦੀ ਹੈ ਨਾ, ਰਤੀ ਮਾਤਰ ਵੀ ਕਿਸੇ ਨੇ ਪੰਜਾਂ ਵਿਚ ਭੇਦ ਨਹੀਂ ਸਮਝਣਾ।
ਹਲਤ ਪਲਤ ਗਨ ਸਿੱਖ ਸਹਾਇਕ, ਇਹ ਸਭ ਭਾਰ ਧਾਰ ਬੇ ਲਾਇਕ।
ਆਉਣ ਵਾਲੇ ਸਮੇਂ ਚ ਲੋਕ ਤੇ ਪਰਲੋਕ ਵਿਚ ਬਹੁਤ ਸਾਰੇ ਸਿੱਖਾਂ ਦੀ ਸਹਾਇਤਾ ਕਰਨ ਵਾਲੇ ਅੱਜ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ, ਇਹ ਲੋਕ ਪਰਲੋਕ ਵਿਚ ਤੁਹਾਡੀ ਸਹਾਇਤਾ ਕਰਨਗੇ। ਲੋਕ ਪਰਲੋਕ ਦਾ ਭਾਰ, ਗੁਰਤਾ ਗੱਦੀ ਦਾ ਭਾਰ ਸਹਾਰਨ ਦੇ ਲਾਇਕ, ਹਰ ਪੱਖ ਤੋਂ ਲਾਇਕ ਗੁਰੂ ਅਰਜਨ ਦੇਵ ਜੀ ਨੇ।
ਜੇ ਗੁਰਤਾ ਗਾਦੀ ਕੋ ਸ਼ੋਭਾ,
ਅਸੀਂ ਸ੍ਰੀ ਗੁਰਤਾ ਗੱਦੀ ਦੀ ਜਿਹੜੀ ਸ਼ੋਭਾ ਹੈ ਉਹ ਇਨ੍ਹਾਂ ਨੂੰ ਦੇ ਦਿੱਤੀ ਹੈ।
ਰਤਨਾਕਰ ਗੰਭੀਰ ਅਛੋਭਾ,
ਰਤਨਾਕਰ ਕਹਿੰਦੇ ਬੜੇ ਸੁੰਦਰ ਰਤਨਾ ਸਹਿਤ ਜਿਹੜੀ ਗੁਰਤਾ ਗੱਦੀ ਦੀ ਸ਼ੋਭਾ ਹੈ ਉਹ ਹੁਣ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਸ਼ੋਭਨੀਕ ਹੋ ਰਹੀ ਹੈ।
ਇਸ ਕੇ ਸੰਗ ਜੋ ਰਚੈ ਖੁਟਾਏ, ਪੁਜੈ ਨਦੀਨ ਦੁਨੀ ਦੁੱਖ ਪਾਏ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਜਿਹੜੀ ਇੱਕ ਵੱਡੀ ਚਿੰਤਾ ਸੀ ਨਾ ਸਿੱਖਾਂ ਦੇ ਮਨਾਂ ਵਿਚ ਕਿ ਪ੍ਰਿਥੀ ਚੰਦ ਗੁਰੂ ਸਾਹਿਬ ਨਾਲ ਖੁਟਾਈ ਰੱਖੇਗਾ, ਉਹਦੀ ਨਿਵਿਰਤੀ ਕਰਨ ਵਾਸਤੇ ਵਚਨ ਕੀਤਾ ਕਿ ਜਿਹੜਾ ਗੁਰੂ ਅਰਜਨ ਸਾਹਿਬ ਨਾਲ ਖੁਟਾਈ ਰੱਖੇਗਾ ਨਾ, ਇਨ੍ਹਾਂ ਨਾਲ ਖੁਟਿਆਈ ਰੱਖੇਗਾ, ਉਹ ਦੀਨ ਦੁਨੀਆਂ ਦੇ ਵਿਚ ਦੁੱਖ ਪਾਵੇਗਾ, ਇਨ੍ਹਾਂ ਦੇ ਬਰਾਬਰ ਨਹੀਂ ਪੁੱਜ ਸਕੇਗਾ। क्योंकि बहुत सारे सिखां दे मन च इस गल दी चिंता सी प्रिथिया पता नहीं की करेगा, पता नहीं की ओ जाके बादशाह नाल मिलके की काम कर दे। ते महाराज जी कहंदे जेड़ा इना नाल खुटाई करेगा ओ इना दे बराबर नहीं पुज सकेगा और ओ दीन ते दुनिया विच दुख पावेगा, इत्थे भी दुखी होवेगा ओ अगे भी दुख पावेगा।
मोहन अपर मोहरी साथ कयो बाक सोडी कुल नाथ।
बाबा मोहन ते बाबा मोहरी जी बैठे सन, उन्हां नूं गुरु अर्जन गुरु रामदास जी महाराज जगतनाथ बाबा मोहन ते बाबा मोहरी जी नूं कहण लगे,
तुम गंभीर धीर मत मंते।
महाराज जी कहंदे तुसीं गुरु के सपुत्र हो, गैर गंभीर सुभा दे धारनी हो, मतवंते रज के सियाने हो,
विच आए स्नित चित वरतंते।
और तुसी अपने पिता जी दी आग्या दे विच नित वरते हो, जो तुहाडे पिता जी ने तुहानू हुक्म कीता है ओदे विच तुसी वरते हो।
छिमा मंत गुण बैस माने,
तुसी बड़े छिमा निध भी है। गुरु रामदास जी बाबा मोहन ते मोहरी जी नू गुरु पुत्र जान के सत्कार दिंदे ने कि तुसी छिमावंत भी हो और तुसी गुणा विच भी वड्डे हो, उम्र भी तुहाडी वड्डी है।
अन सोई एक शुभ मन नै माने,
और तुसी ईरखा तो द्वेष तो रहत हो, तुहाडे मन बड़े शुभ ने और शुभ मना वाली तुहाडी बिरती है।
श्री अर्जन मन परम पुनीत, तुम अनसारी बरतै नीत।
बाबा मोहन जी बाबा मोहरी जी, गुरु अर्जन साहब जी का जेड़ा मन है ए भी बड़े परम पवित्र मन वाले ने। गुरु रामदास जी कहंदे इन्हां दा मन भी बड़ा ही पुनीत है, इन्हां दा मन भी बड़ा ही पवित्र है, ते ए सदा तुहाडे अनुसार हो के वरतणगे जिवें तुसी कहोगे, क्योंकि तुसी वड्डे हो ते वड्डियां नूं पता हुंदा भी किस ढंग नाल विचरना, ते तुसी वड्डे हो ए तुहाडे अनुसार हो के वरतणगे।
शुभ गुण जुगत सुनमर गंभीर,
शुभ गुणा दे सहत ने ते बड़े ने विनिमर ने गुरु अर्जन जी, इन्हां दा हिरदा बड़ा गैर गंभीर है।
इसको जानो मोर शरीर,
महाराज जी कहंदे इन्हां नूं तुसीं साडा शरीर जानना है, ए साडा शरीर ने, इना विच ते साडे च भेद नहीं है बाबा मोहन जी, ए साडा ही शरीर ने। जिवें तुसी हुण तक मेरे ते हथ रखिया, इना ते भी हथ रखिया जे, इना ते भी कृपा दृष्टि रखिया जे।
गहो भुजा निर्बाहो सदा, राखो चित ना बिसारो कदा।
इना दी बांह फड़ो तुसी बाबा मोहन जी, इना दी बांह तुसी फड़नी है, इना दी बांह फड़ के तुसी सदा लाज रखनी है और अपने चित विचों कदे इना नू नहीं विसारना।
सुनत मोहरी ने ते समो गही बां कर कौन गुर नमो।
बाबा मोहरी जी ने जदो ये गल सुनी ते सतगुरां नू मत्था टेकिया, पहला गुरु अर्जन साहब नू मत्था टेक के ते कहंदे सत बचन लो महाराज, असी इना दी बांह फड़ लैने हां क्योंकि असी तरना है। गुरु साहब ते कहंदे भी तुसी वड्डे हो बांह फड़ो, पर बाबा मोहरी जी ने फिर निम्रता बरती, कहंदे जी असी इन्हां दी बांह फड़ के तरना है क्योंकि मुको बांह देहे बाप बीकला। भगत जी का भी बचन है ना, महाराज मैनू बांह दो मैं तर जावां। बाबा मोहरी जी ने बड़ी छेती नाल नमस्कार कीती और धन गुरु अर्जन साहब जी महाराज जी दी बांह फड़ी है।
निज सिर पर सो धारण करे,
और कहंदे बांह फड़ के अपने सिर ते रखी कि महाराज इन्हां दा हाथ साडे सिर ते रहना चाहिदा। ए नहीं वेख्या दुनियावी रिश्ता के भाणजा पुत्र बराबर हुंदा, भाणजे दा रिश्ता है, पर कहंदे सत्कार नाल सिर ते हाथ रखिया।
वाणी कहत मिर्दुल रस भरे,
बड़ी मिर्दल रस भरी वाणी बोले।
जब ते पित की आयत भई, मैं शरदा तब ते धर ले।
बाबा मोहरी जी कहंदे सतगुरु जी जदों दी मेरे पिता जी ने मैनू आग्या कीती सी ना गुरु अमरदास साहब जी महाराज जी ने अपने सचखंड जाण समय, उस दिन तो बाद मैं तुहाडे ते अपनी पूर्ण श्रद्धा रखी है। उस दिन तो बाद मैं आप जी नूं पूर्ण गुरु दा रूप करके जाणिया, और अपने मन च पूर्ण श्रद्धा उस दिन को धारण कर ली है।
सतगुरु रूप प्रथम तुम भई,
पहला सतगुरां दा स्वरूप तुसी होए हो। गुरु अमरदास साहब जी साडे पिता जी तो बाद उना दा स्वरूप मैं तुहानू वेख्या, उना दा स्वरूप तुहाडे विच ही नजर कीता वेख्या है।
बंदनी सब ते बड़ भई,
सारिया दे बंदनीये हो गए, सब तो वड्डे हो गए। सतगुरु जी ने तुहानू अपना स्वरूप दिता है।
अब तुम जिसे बिठाओ आप, जग गुरता बड़ियाई थाप।
महाराज जी हुण जिन्हां नू तुसी गुरियाई ते बिठाओगे उही जगत दा गुरु है, उही सारे जगत दा पूजनीक है। जिन्हू तुसी गुरता गद्दी ते बिठाओगे उही सारे जगत दा वंदनीय होएगा, सारे जगत दा पूजनीक होवेगा।
तुम सब पूजनी सब केरे,
महाराज जी तुसी सारयां दे पूजनीय हो। बाबा मोरी जी गुरु रामदास जी नू कह रहे, महाराज तुसी सारयां दे पूजनीक हो, सारयां वास्ते श्रद्धा योग हो।
इस प्रकार दी श्रद्धा मेरे,
इस प्रकार दी मेरे मन दे विच श्रद्धा है आप दी प्रति।
तन मोहरी सतगुर कयो, पुन श्री अर्जन की दिश लयो।
बाबा मोरी जी ने ए बेनती की ना, सुन के सतगुरु गुरु रामदास जी कहंदे, मोरी जी तुसी तन तन, मोरी जी तुसी तन हो। तो सतगुरु जी ने बाबा मोरी जी नूं धन कहा, ते फिर लागे गुरु अर्जन साहब जी बैठे सन। धन श्री गुरु अर्जन देव साहब जी महाराज गरीबनवाज पातशाह जी वल गुरु रामदास साहब जी महाराज जी ने वेख के एक खास ड्यूटी लाई, एक उचेची ड्यूटी जिहड़ी गुरु अर्जन साहब ने बड़ी तनदेही नाल निभाई है। वह ड्यूटी गुरु रामदास साहब जी लाण लगे ने श्री गुरु अर्जन देव साहब जी महाराज जी वल वेख के कहण लगे,
सुदा सरोवर मोर शरीर,
आखो सतनाम श्री। गरीब नवाज पातशाह कहंदे, गुरु अर्जन जी अमृतसर सरोवर मेरा शरीर है, तदे ते उस सरोवर दी महिमा मेरे सतगुरां गाई है ना, रामदास सरोवर नाते सब उतरे पाप कमत, निर्मल होए करेश नाना गुर पूरा कीने दाना। ये पावन सरोवर गुरु रामदास साहब सच्चे पातशाह कहंदे, गुरु अर्जन जी अमृतसर साहब सरोवर साडा शरीर है। अमृतसर साहब सरोवर नू साडा शरीर जानना,
इसकी टहल करो बड़ धीर,
जिवें साडे शरीर दी सेवा करदे हो ना एदां श्री अमृतसर साहब सरोवर दी सेवा करनी है, धीरज धार के टहल करनी है।
जग मैं बदो ए बखियाता, मुक्त भुगत संगत के दाता।
सारे जगत विच पावन सरोवर प्रगट होवेगा, इतना प्रगट होवेगा कि इत्थे मुक्ति भी मिलेगी, भुगती भी मिलेगी, सारी संगत नू जुगती भी मिलेगी। ए मुक्ति ते भुगती दा दाता होवेगा, सारी संगत नू ए सरोवर मुक्ति भुगती दोवे दान देण वाला होवेगा।
श्री गुरु अमरदास की आयस, रहे खनत हम सब सुख दायस।
सानू वड्डे सतगुरु श्री गुरु अमरदास जी दा हुक्म सी, उना दे हुक्म नाल असी सरोवर दी खदवाई शुरू कीती सी, अमृतसर सरोवर दी खनवाई कीती है।
चौंदी चिते सोपान बनावो, हरि मंदर सुंदर उतरावो।
उसी चारे पासे इस सरोवर दी खुदाई करवा के ते चारे पासियों पौड़ियां बनानियां ने पक्कियां, पौड़ साल बनाउणा ते पौड़ियां बना के विच सोहणा श्री हरिमंदर बनाउणा है, सोने श्री हरिमंदर साहब दी रचना करनी है।
काल बिखे शोभा होए ऐसे, हर विमान चित नभ मैं जैसे।
ते ताल सरोवर दे विच श्री हरिमंदर साहब दी एहो जी शोभा होवेगी, कहंदे मानो जिवें आकाश विच अकाल पुरख दा विमान शोभ रहा होवे। सरोवर विच हरिमंदर साहब इस तरह शोभेगा कि जिवें आकाश विच अकाल पुरख वाहेगुरु परमेश्वर दा सोहना विमान ओ शोभ रहा होवे।
किदो फर्श बंदूरज मन को,
कहंदे एदां जापेगा मानो जिवें बंदूरज मणियां दा ਫਰਸ਼ ਵਿਚ ਗਿਆ ਹੋਵੇ, ਗਲੀਚਾ ਵਿਚ ਗਿਆ ਹੋਵੇ,
ਬੀਜ ਬਨਿਓ ਕਰ ਮਹਾਬਿਸ਼ਨ ਕੋ,
ਇਸ ਤਰ੍ਹਾਂ ਕਹਿ ਲਈਏ ਵੀ ਉਸ ਗਲੀਚੇ ਦੇ ਵਿਚ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵਿਚ ਸੋਹਣਾ ਮੰਦਰ ਬਣਿਆ।
ਮਮ ਆ ਗਿਆ ਇਹ ਧਾਰੋ ਮਨ ਮੈਂ, ਨਿਤ ਪ੍ਰਤ ਰਹੀਏ ਰਚਨ ਜਤਨ ਮੈਂ,
ਸਾਡੀ ਇਹ ਆਗਿਆ ਆਪਣੇ ਮਨ ਚ ਧਾਰਨ ਕਰਨੀ ਔਰ ਨਿਤਾ ਪ੍ਰਤੀ ਤੁਸੀਂ ਉਸ ਸਰੋਵਰ ਦੀ ਸੇਵਾ ਕਰਨੀ, ਸਰੋਵਰ ਬਣਵਾਉਣਾ ਔਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ ਹੈ।
ਸੁਣ ਕਰ ਸ੍ਰੀ ਅਰਜਨ ਕਰ ਜੋਰ, ਕਰਨ ਕਰਾਵਨ ਮੈਂ ਤੁਮ ਜੋਰ।
ਜਦੋਂ ਗੁਰੂ ਸਾਹਿਬ ਨੇ, ਗੁਰੂ ਰਾਮਦਾਸ ਸਾਹਿਬ ਜੀ ਨੇ ਹੁਕਮ ਕੀਤਾ ਤੇ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਕਹਿੰਦੇ ਅੱਗੋਂ ਹੱਥ ਜੋੜ ਕੇ, ਇਹ ਸਤਿਗੁਰੂ ਕਰਨ ਕਰਾਉਣ ਵਿਚ ਜੋਰ ਤਾਂ ਤੁਹਾਡਾ ਹੀ ਚੱਲਣਾ ਹੈ, ਮੇਰੇ ਚ ਜੋਰ ਨਹੀਂ, ਮੇਰੇ ਚ ਤਾਣ ਨਹੀਂ, ਮਹਾਰਾਜ ਕਰਨ ਕਰਾਉਣ ਵਾਲੇ ਜੋਰ ਤੁਹਾਡਾ ਹੀ ਚੱਲਣ ਵਾਲਾ ਹੈ।
ਮਿਤ ਮਾਤਰ ਮੈਂ ਰਹੋ ਮਾਹੇ, ਪ੍ਰਾਨ ਹੋਤ ਲਗ ਸੇਵੋ ਤਾਏ।
ਮਹਾਰਾਜ ਵਿਚ ਮੈਂ ਤਾਂ ਨਿਮਿਤ ਮਾਤਰ ਕੰਮ ਹੀ ਕਰਨ ਵਾਲਾ ਹੋਣਾ, ਕਰਾਉਣ ਵਾਲੇ ਤਾਂ ਤੁਸੀਂ ਹੋਣਾ। ਪਾਤਸ਼ਾਹ ਜਦੋਂ ਤੱਕ ਮੇਰੇ ਸਰੀਰ ਚ ਪ੍ਰਾਣ ਚੱਲਣਗੇ ਮੈਂ ਆਪ ਜੀ ਦੇ ਪਾਵਨ ਸਰੋਵਰ ਦੀ ਸੇਵਾ ਕਰਦਾ ਰਹਾਂਗਾ, ਉਦੋਂ ਤੱਕ ਆਪ ਜੀ ਦੇ ਪਾਵਨ ਸਰੋਵਰ ਦੀ ਸੇਵਾ ਕਰਦਾ ਰਹਾਂਗਾ।
ਰਚਨ ਪ੍ਰਸਾਦ ਤੁਮਾਰੋ ਹੋ ਸਾਇਕ ਆਪ ਸੰਭਾਰੋ।
ਮਹਾਰਾਜ ਜੀ ਇਸ ਪਾਵਨ ਸਰੋਵਰ ਨੂੰ ਰਚਣ ਵਾਸਤੇ, ਸ੍ਰੀ ਹਰਿਮੰਦਰ ਸਾਹਿਬ ਨੂੰ ਰਚਣ ਵਾਸਤੇ ਮੈਨੂੰ ਤੁਹਾਡਾ ਪ੍ਰਸਾਦ, ਤੁਹਾਡੀ ਕਿਰਪਾ ਚਾਹੀਦੀ। ਤੁਸੀਂ ਕਿਰਪਾ ਰੱਖਿਆ ਜੇ ਪਾਤਸ਼ਾਹ, ਆਪ ਤੁਸੀਂ ਸਹਾਇਕ ਹੋ ਕੇ ਸਹਾਇਤਾ ਕਰਿਆ ਜੇ।
ਇਹ ਸੁਣ ਕਰ ਸਤਿਗੁਰ ਪ੍ਰਸੰਨ, ਕਹਿਓ ਹੋ ਸਭ ਲਾਇਕ ਧੰਨ।
ਧੰਨ ਗੁਰੂ ਰਾਮਦਾਸ ਸਾਹਿਬ ਬੜੇ ਪ੍ਰਸੰਨ ਹੋਏ ਤੇ ਕਹਿੰਦੇ ਤੁਸੀਂ ਸਭ ਪ੍ਰਕਾਰ ਕਰਕੇ ਲਾਇਕ ਹੋ, ਹੇ ਸ੍ਰੀ ਗੁਰੂ ਅਰਜਨ ਸਾਹਿਬ ਤੁਸੀਂ ਧੰਨ ਹੋ।
ਕਹਿ ਸੁਣ ਕੇ ਤਬ ਕੀਨ ਸਤਿਆਰੇ, ਹਿਤ ਪਰਲੋਕ ਜਗ ਗੁਰ ਉਪਕਾਰੇ।
ਏਦਾਂ ਇਹ ਬਚਨ ਕਹਿ ਸੁਣ ਕੇ ਮੇਰੇ ਸਤਿਗੁਰਾਂ ਨੇ ਤਿਆਰੀ ਕਰ ਲਈ ਪਰਲੋਕ ਜਾਣ ਦੀ, ਸੱਚਖੰਡ ਜਾਣ ਦੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਤਿਆਰੀ ਕਰ ਲਈ ਹੈ ਤੇ ਜਿਵੇਂ ਮੇਰੇ ਸਤਿਗੁਰੂ ਜੀ ਵੈਕੁੰਠ ਗਮਨ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ, ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ